ਗੁਲਸ਼ਨ ਕੁਮਾਰ ਤੇ ਟੀ ਸੀਰੀਜ਼ ਪੇਸ਼ ਕਰਦੇ ਹਨ ਪੰਜਾਬੀਆਂ ਦੇ ਚਹੇਤੇ ਕਲਾਕਾਰ ਗੁਰਪ੍ਰੀਤ ਘੁੱਗੀ ਦੀ ਇੱਕ ਨਵੀਂ ਹਾਸਿਆਂ ਭਰੀ ਸੌਗਾਤ ਤਮਾਸ਼ਾ ਘੁੱਗੀ ਦਾ।
ਸ਼ਾਵਾ ਤਮਾਸ਼ਾ ਘੁੱਗੀ ਦਾ ਬੱਲੇ ਤਮਾਸ਼ਾ ਘੁੱਗੀ ਦਾ ਸ਼ਾਵਾ ਤਮਾਸ਼ਾ ਘੁੱਗੀ ਦਾ ਇਹ ਸੱਚੀਆਂ ਖੋਲ ਸੁਣਾਵੇ ਤੇ ਮਨ ਪਰਚਾਵੇ ਤਮਾਸ਼ਾ ਬੱਲੇ ਤਮਾਸ਼ਾ ਘੁੱਗੀ ਦਾ ਸ਼ਾਵਾ ਤਮਾਸ਼ਾ ਘੁੱਗੀ ਦਾ ਬੱਲੇ ਤਮਾਸ਼ਾ ਘੁੱਗੀ ਦਾ ਸ਼ਾਵਾ ਤਮਾਸ਼ਾ ਘੁੱਗੀ ਦਾ ਬੱਲੇ ਤਮਾਸ਼ਾ ਘੁੱਗੀ ਦਾ ਸ਼ਾਵਾ ਤਮਾਸ਼ਾ ਘੁੱਗੀ
ਦਾ। ਘੁੱਗੀ ਸਾਹਿਬ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਆਪਣੀ ਨਵੀਂ ਕਾਮੇਡੀ ਕੈਸਟ ਸਰੋਤਿਆਂ ਲਈ ਪੇਸ਼ ਕਰ ਰਹੇ ਹੋ, ਕਿਉਂਕਿ ਤੁਹਾਡੀ ਪਹਿਲੀ ਕੈਸਟ ਘੁੱਗੀ ਦਾ ਵਿਆਹ ਲੋਕਾਂ ਨੇ ਬੜੀ ਪਸੰਦ ਕੀਤੀ ਹੈ ਅਤੇ ਬੇਸ਼ੁਮਾਰ ਚਿੱਠੀਆਂ ਮਿਲੀਆਂ। ਸਰੋਤਿਆਂ ਨੇ ਲਿਖਿਆ ਕਿ ਤੁਸੀਂ ਅਗਲੀ ਕੈਸਟ ਵਿੱਚ ਵੀ ਇਸੇ ਤਰ੍ਹਾਂ ਵਧੀਆ ਵਧੀਆ ਗੱਲਾਂ ਕਰਨੀਆਂ।
ਆਹ ਜੋੜੇ ਮੈਂ ਭਰਾਵਾ ਤੇਰੇ ਅੱਗੇ ਹੱਥ, ਮੈਂ ਨਹੀਂ ਉਹ ਕਰਦਾ ਵਧੀਆ ਗੱਲ, ਮੈਂ ਵਧੀਆ ਗੱਲਾਂ ਕਰਕੇ ਲੋਕਾਂ ਕੋਲੋਂ ਗਾਲਾਂ ਖਾਣੀਆਂ? ਪੰਜਾਬੀਆਂ ਦਾ ਤਾਂ ਹਿਸਾਬ ਹੀ ਬੜਾ ਉਲਟਾ ਹੈ, ਜਦੋਂ ਕੋਈ ਵਧੀਆ ਗੱਲ ਕਰੀਏ ਨਾਲੇ ਹੱਸੀ ਜਾਣਗੇ ਨਾਲੇ ਗਾਲਾਂ ਕੱਢੀ ਜਾਣਗੇ। ਬੜਾ ਹੀ ਕੁੱਤਾ ਹੀ ਬਈ, ਜਾਂ ਫਿਰ ਅੱਗੋਂ ਹੱਸੀ ਜਾਣਗੇ ਤੇ ਕਹਿਣਗੇ ਬੜੀ ਗੱਲ ਉਤਰਦੀ ਕੰਜਰ ਨੂੰ। ਲੈ ਬੰਦਾ ਪੁੱਛੇ ਵੀ ਅਸੀਂ ਸ਼ਦਾਈ ਹਾਂ, ਨਾਲੇ ਵਧੀਆ ਗੱਲ ਕਰੀਏ ਨਾਲੇ ਕੁੱਤੇ ਕੰਜਰ ਬਣੀ।
ਓਏ ਉਹ ਤਾਂ ਪਿਆਰ ਦੀਆਂ ਗਾਲਾਂ ਹੁੰਦੀਆਂ ਘੁੱਗੀ ਸਾਹਿਬ, ਇਹ ਤਾਂ ਆਪਣੇ ਲੋਕਾਂ ਦੇ ਮੂੰਹ ਤੇ ਕੁਝ ਗੱਲਾਂ ਚੜੀਆਂ ਹੁੰਦੀਆਂ। ਜਿੱਦਾਂ ਮੇਰੇ ਵੱਲ ਹੀ ਦੇਖ ਲਓ, ਮੇਰੇ ਮੂੰਹ ਤੇ ਚੜਿਆ ਸਾਹਿਬ ਬਹਾਦਰ, ਮਹਾਰਾਜ, ਜਨਾਬ ਜੀ ਤੇ ਹੋਰ ਕਈ ਲਫ਼ਜ਼ ਜਿਹੜੇ ਮੇਰੇ ਮੂੰਹ ਤੇ ਚੜੇ ਹੋਏ ਨੇ।
ਇਸ ਗੱਲੋਂ ਤੇ ਮੈਂ ਆਪ ਬੜਾ ਹੈਰਾਨ ਹਾਂ, ਤੇਰੇ ਆ ਨਿੱਕੇ ਜਿਹੇ ਮੂੰਹ ਤੇ ਕਿੰਨਾ ਕੁਝ ਚੜਿਆ ਹੋਇਆ ਹੈ।
ਤੇ ਮੂੰਹ ਨਿੱਕਾ ਸੀ ਆਪ ਕਰਾਇਆ, ਪਹਿਲਾਂ ਮੇਰਾ ਮੂੰਹ ਵੀ ਇੱਦਾਂ ਦਾ ਹੁੰਦਾ ਸੀ ਜਿੱਦਾਂ ਦਾ ਤੁਹਾਡਾ, ਜਲੰਧਰ ਦੇ ਜੋਤੀ ਚੌਂਕ ਵਰਗਾ। ਇਹ ਤਾਂ ਡਾਕਟਰ ਨੂੰ ਮੈਂ 10,000 ਰੁਪਈਆ ਦੇ ਕੇ ਮੂੰਹ ਦੀ ਸਰਜਰੀ ਕਰਾਈ ਤੇ ਹੁਣ ਮੇਰਾ ਮੂੰਹ ਪਹਿਲਾਂ ਨਾਲੋਂ ਅੱਧਾ ਰਹਿ ਗਿਆ।
ਅੱਛਾ, ਤੇ ਜਿਹੜਾ 10,000 ਹੋਰ ਲੱਗਦਾ ਮੈਂ ਦੇਣਾ, ਡਾਕਟਰ ਨੂੰ ਕਹਿ ਮੂੰਹ ਮੁਕਾ ਹੀ ਦੇ ਹਾਂ। ਵੈਸੇ ਜਿਹੜੀ ਤੂੰ ਗੱਲ ਕੀਤੀ ਹੈ ਨਾ ਕੁਝ ਗੱਲਾਂ ਮੂੰਹ ਤੇ ਚੜੇ ਹੋਣ ਦੀ, ਮੈਂ ਵੇਖਿਆ ਕਈ ਲੋਕਾਂ ਦੇ ਮੂੰਹ ਤੇ ਕੁਝ ਗੱਲਾਂ ਇੱਦਾਂ ਚੜੀਆਂ ਹੁੰਦੀਆਂ, ਕਈ ਵਾਰੀ ਗਲਤ ਮੌਕੇ ਤੇ ਉਹੀ ਗੱਲ ਕਰ ਜਾਂਦੇ। ਜਿੱਦਾਂ ਸਾਡਾ ਇੱਕ ਯਾਰ ਆ, ਉਹਦੇ ਮੂੰਹ ਤੇ ਚੜਿਆ ਹੋਇਆ ਨਜ਼ਾਰੇ ਆ ਗਏ ਕਿ ਕੋਈ ਗੱਲ ਹੋਵੇ ਉਹਨੇ ਇਹੀ ਕਹਿਣਾ ਨਜ਼ਾਰੇ ਆ ਗਏ ਕਿ ਇੱਕ ਦਿਨ ਮੈਂ ਢਿੱਲਾ ਜਿਹਾ ਹੋ ਕੇ ਤੁਰਿਆ ਵਾਂ, ਅੱਗੋਂ ਮਿਲ ਪਿਆ, ਕਹਿੰਦਾ ਬੜਾ ਢਿੱਲਾ ਜਿਹਾ ਹੋ ਕੇ ਤੁਰਿਆ ਹੋਣ ਡਿਆ, ਮੂੰਹ ਸੁੱਟਿਆ ਹੈ, ਕੀ ਹੋਇਆ ਯਾਰ? ਮੈਂ ਕਿਹਾ ਯਾਰ ਹਸਪਤਾਲ ਆਇਆ, ਦਾਦਾ ਸਾਡਾ ਕੋਠਿਓਂ ਡਿੱਗ ਪਿਆ ਕੱਲ, ਚੂਲਾ ਟੁੱਟ ਗਿਆ ਉਹਦਾ। ਕਹਿੰਦਾ ਲੈ ਨਜ਼ਾਰੇ ਆ ਗਏ ਕਿ? ਇੱਦਾਂ ਹੀ ਸਾਡੇ ਪਿੰਡ ਵਾਲਾ ਇੱਕ ਰਿਟਾਇਰ ਫੌਜੀ, ਉਹਦੇ ਮੂੰਹ ਤੇ ਚੜਿਆ ਹੋਇਆ ਆਲ ਰਾਈਟ, ਉਹਨੂੰ ਕੋਈ ਗੱਲ ਕਹੋ ਉਹਨੇ ਅੱਗੋਂ ਆਲ ਰਾਈਟ ਹੀ ਕਹਿਣਾ। ਇੱਕ ਦਿਨ ਮੈਨੂੰ ਬਾਜ਼ਾਰ 'ਚ ਮਿਲ ਪਿਆ ਪਿੱਛੇ ਜੇ, ਮੈਂ ਕਿਹਾ ਮਹਾਰਾਜ ਕੀ ਹਾਲ ਹੈ ਫੌਜੀ ਸਾਹਿਬ? ਕਹਿੰਦਾ ਆਲ ਰਾਈਟ ਆ। ਮੈਂ ਕਿਹਾ ਸਰਪੰਚ ਸਾਹਿਬ ਦਾ ਕਿੱਦਾਂ? ਉਹ ਵੀ ਆਲ ਰਾਈਟ ਆ। ਹੋਰ ਮੈਂ ਕਿਹਾ ਮਾਸੀ ਕੰਤੋਂ ਦਾ ਸੁਣਾਓ? ਬਿਲਕੁਲ ਆਲ ਰਾਈਟ ਆ। ਮੈਂ ਕਿਹਾ ਗੱਲ ਸੁਣੋ, ਤੁਹਾਡੀ ਦਾਦੀ ਬੜੀ ਢਿੱਲੀ ਰਹਿੰਦੀ ਸੀ, ਹੈਗੀ ਆ ਜੇ ਕਿ ਨਹੀਂ? ਨਹੀਂ ਯਾਰ, ਕਹਿੰਦਾ ਉਹ ਤਾਂ 3 ਸਾਲ ਹੋ ਗਏ ਨੇ ਆਲ ਰਾਈਟ ਹੋ ਗਈ ਆ। ਇੱਦਾਂ ਹੀ ਸਾਡਾ ਇੱਕ ਯਾਰ ਹੀ ਮਾੜੂ, ਉਹਦੇ ਮੂੰਹ ਤੇ ਚੜਿਆ ਸਭ ਤੇਰੀ ਮਿਹਰਬਾਨੀ ਹੈ। ਉਹ ਵੀ ਇੱਕ ਦਿਨ ਇੱਦਾਂ ਹੀ ਰਾਹ 'ਚ ਮਿਲ ਗਿਆ। ਮੈਂ ਕਿਹਾ ਹੋਰ ਸੁਣਾ ਯਾਰ ਮਾੜੂ, ਕੀ ਹਾਲ ਚਾਲ ਹੈ? ਉਹ ਸਭ ਤੇਰੀ ਮਿਹਰਬਾਨੀ ਹੈ ਭਰਾ। ਕਿੱਦਾਂ ਚੱਲ ਰਹੀ? ਮੈਂ ਕਿਹਾ ਤੇਰੀ ਠੇਕੇਦਾਰੀ ਫਿਰ? ਉਹ ਸਭ ਤੇਰੀ ਮਿਹਰਬਾਨੀ ਹੈ। ਮੈਂ ਕਿਹਾ ਨਾਲੇ ਕਹਿੰਦੇ ਪ੍ਰਧਾਨ ਬਣ ਗਿਆ ਉਹ ਯੂਨੀਅਨ ਦਾ, ਉਹ ਵੀ ਭਰਾ ਸਭ ਤੇਰੀ ਮਿਹਰਬਾਨੀ ਹੈ। ਉਹ ਨਾਲੇ ਗੱਲ ਸੁਣ, ਮੈਂ ਕਿਹਾ ਤੂੰ ਕੰਜਰਾ ਦੱਸਿਆ ਹੀ ਨਹੀਂ, ਉਹ ਤੇਰੇ ਘਰ ਕਹਿੰਦੇ ਪਿੱਛੇ ਜੇ ਮੁੰਡਾ ਹੋਇਆ, ਉਹ ਵੀ ਭਰਾ ਸਭ ਤੇਰੀ ਮਿਹਰਬਾਨੀ ਹੈ। ਸੱਚ ਮਤਲਬ ਰੱਬ ਦੀ ਮਿਹਰਬਾਨੀ ਹੈ, ਪਰਮਾਤਮਾ ਦੀ।
ਗੱਲ ਤੁਹਾਡੀ 16 ਨੇ ਸੱਚੀ ਆ ਮਹਾਰਾਜ। ਕੁਝ ਲੋਕ ਕਿਸੇ ਗੱਲ ਦੇ ਪਿੱਛੇ ਇੱਦਾਂ ਪੈ ਜਾਂਦੇ ਆ ਵੀ ਗੱਲ ਦੁਖੀ ਹੋ ਜਾਂਦੀ ਆ, ਕਿੱਥੇ ਫਸ ਗਈ ਆ।
ਬਿਲਕੁਲ ਠੀਕ ਆ ਸੁਣੀ ਭਲਵਾਨ, ਜਿੱਦਾਂ ਪਿੱਛੇ ਜੇ ਪੰਜਾਬੀ ਫਿਲਮਾਂ ਦੇ ਪ੍ਰੋਡਿਊਸਰ ਜੱਟ ਦੇ ਪਿੱਛੇ ਪੈ ਗਏ ਸੀ, ਹਰ ਫਿਲਮ ਜੱਟ ਦੇ ਨਾਂ ਤੇ ਬਣਨ ਡਈ ਸੀ, ਜਿੱਦਾਂ ਘਸੋਨ ਜੱਟ ਦਾ, ਖੁਰਪਾ ਜੱਟ ਦਾ, ਡਾਂਗ ਜੱਟ ਦੀ, ਸਾਈਕਲ ਜੱਟ ਦਾ, ਤੰਬਾ ਜੱਟ ਦਾ, ਹਾਸਾ ਜੱਟ ਦਾ, ਪਤਾ ਨਹੀਂ ਜੱਟ ਦੇ ਨਾਂ ਤੇ ਕਿਹੜੀ ਕਿਹੜੀ ਫਿਲਮ ਬਣਾ ਛੱਡੀ ਇਹਨਾਂ ਨੇ। ਉਹ ਤੇ ਅੱਕ ਕੇ ਮੈਂ ਇੱਕ ਵਾਰੀ ਪੰਜਾਬੀ ਫਿਲਮਾਂ ਦੇ ਪ੍ਰੋਡਿਊਸਰਾਂ ਨੂੰ ਹੱਥ ਜੋੜੇ, ਉਹ ਮੈਂ ਕਿਹਾ ਭਰਾ ਉਹ ਸਾਰੇ ਪ੍ਰੋਡਿਊਸਰ ਰਲ ਕੇ ਹੁਣ ਇੱਕੋ ਹੀ ਫਿਲਮ ਬਣਾਓ, ਆਖਰੀ ਜੱਟ। ਜੱਟ ਵੀ ਵਿਚਾਰਾ ਵਿਹਲਾ ਹੋਏ, ਉਹਨੂੰ ਹੋਰ ਬਥੇਰੇ ਕੰਮ ਨੇ। ਹੋਰ ਤੇ ਹੋਰ ਅੱਜ ਕੱਲ੍ਹ ਇੱਕ ਪੋਸਟਰ ਲੋਕਾਂ ਦੇ ਹੱਥ ਆ ਗਿਆ, ਇੱਕ ਫੋਟੋ ਜਿਹੀ ਜਿਹਦੇ 'ਚ ਇੱਕ ਕੁੜੀ ਕਿੱਕਰ ਥੱਲੇ ਗੋਡਿਆਂ 'ਚ ਮੂੰਹ ਲੁਕੋ ਕੇ ਬੈਠੀ ਹੈ।
ਇਹ ਤਾਂ ਗੱਲ ਠੀਕ ਹੈ, ਪੰਜਾਬ ਦਾ ਕਿਹੜਾ ਟਰੱਕ, ਰਿਕਸ਼ਾ, ਬੱਸ, ਟੈਂਪੂ, ਟਰਾਲੀ, ਰੇਹੜੀ, ਸਕੂਟਰ ਐਸਾ ਹੋਏਗਾ ਜਿਹਦੇ ਪਿੱਛੇ ਪੋਸਟਰ ਨਹੀਂ ਲੱਗਾ ਹੋਏਗਾ।
ਉਹ ਸੁੰਡੀ ਭਲਵਾਨ ਹੋਰ ਤੇ ਕੀ, ਪਿੱਛੇ ਜੇ ਮੈਂ ਵੇਖਿਆ ਸਾਡੇ ਲਾਗੇ ਇੱਕ ਰੋੜੀ ਕੁੱਟਣ ਵਾਲਾ ਰੁਲਦੂ ਰਹਿੰਦਾ ਈ, ਉਹਨੂੰ ਹੋਰ ਕੁਛ ਨੀ ਲੱਭਾ, ਉਹਨੇ ਆਪਣੇ ਖੋਤੇ ਦੀ ਪੂਛ ਮਗਰੇ ਪੋਸਟਰ ਬਣਿਆ ਹੋਇਆ। ਇਹ ਤੇ ਸ਼ੁਕਰ ਹੈ ਕੁੜੀ ਦਾ ਮੂੰਹ ਗੋਡਿਆਂ ਚ ਲੁਕਿਆ, ਨਹੀਂ ਤੇ ਵਿਚਾਰੀ ਵੈਸੇ ਨਹੀਂ ਸੀ ਕਿਸੇ ਨੂੰ ਮੂੰਹ ਵਿਖਾਉਣ ਜੋਗੀ ਰਹਿਣੀ।
ਮਹਾਰਾਜ ਉਹ ਪੋਸਟਰ ਹੈ ਹੀ ਬਹੁਤ ਕਮਾਲ ਦਾ, ਤੇ ਲੋਕਾਂ ਨੇ ਕਦਰ ਤਾਂ ਕਰਨੀ ਸੀ ਨਾ। ਉਹ ਇਹੀ ਤਾਂ ਪੰਜਾਬੀਆਂ ਦੀ ਖਾਸੀਅਤ ਆ ਵੀ ਪੰਜਾਬੀ ਹਰ ਚੰਗੀ ਚੀਜ਼ ਦੀ, ਹਰ ਚੰਗੇ ਕਲਾਕਾਰ ਦੀ ਕਦਰ ਕਰਦੇ ਆ।
ਤੇਰੀ ਇਸ ਗੱਲ ਨਾਲ ਤਾਂ ਮੈਂ ਵੀ ਸਹਿਮਤ ਹਾਂ, ਕਦਰ ਪੰਜਾਬ 'ਚ ਹੀ ਆ ਕਲਾਕਾਰ ਦੀ, ਕਿਉਂਕਿ ਮੈਂ ਪੰਜਾਬ ਦੇ ਕਲਾਕਾਰਾਂ 'ਚ ਹੀ ਵੇਖਿਆ ਵੀ ਕਲਾ ਭਾਵੇਂ ਹੋਵੇ ਨਾ ਹੋਵੇ ਕਾਰ ਹੈਗੀ ਹੈ ਸਾਰਿਆਂ ਕੋਲ। ਐਵੇਂ ਥੋੜ੍ਹਾ ਪੰਜਾਬੀ ਗੀਤ ਸੰਗੀਤ ਪੰਜਾਬੀ ਬੋਲੀ ਫਿਲਮ ਇੰਡਸਟਰੀ 'ਚ ਛਾਏ ਹੋਏ ਆ, ਪੰਜਾਬੀ ਬੋਲੀ ਦਾ ਜਾਦੂ ਸਾਰੀ ਦੁਨੀਆਂ 'ਤੇ ਛਾ ਰਿਹਾ। ਤਾਂ ਹੀ ਤਾਂ ਪਿੱਛੇ ਜੇ ਜਦੋਂ ਮੈਂ ਬਾਹਰ ਗਿਆ ਨਾ, ਅੰਗਰੇਜ਼ਾਂ ਨੇ ਮੇਰੇ ਨਾਲ ਆਪਣਾ ਇੱਕ ਅੰਗਰੇਜ਼ ਭੇਜ ਦਿੱਤਾ।
ਅੱਛਾ,
ਪੰਜਾਬੀ ਬੋਲੀ ਸਿੱਖਣ ਵਾਸਤੇ। ਉਹ ਆਪਣੇ ਗੋਰੇ ਨੂੰ ਕਹਿੰਦੇ ਜਾ ਵੇਖ ਕੇ ਆ ਪੰਜਾਬੀ ਬੋਲੀ 'ਚ ਐਸਾ ਕੀ ਹੈ ਜਿਹਨੇ ਸਾਰੀ ਦੁਨੀਆਂ ਕਮਲੀ ਕੀਤੀ ਹੋਈ ਹੈ।
ਅੱਛਾ,
ਅੰਗਰੇਜ਼ ਮੇਰੇ ਨਾਲ ਪਿੰਡ ਆ ਗਿਆ, ਰਾਤੀ ਆ ਕੇ ਜਦੋਂ ਬੈਠਕ 'ਚ ਸੁੱਤੇ ਆ, ਤੜਕੇ 4 ਵਜੇ ਮੈਂ ਅੰਗਰੇਜ਼ ਨੂੰ ਉਠਾ ਲਿਆ। ਮੈਂ ਕਿਹਾ ਚਲੋ ਅੰਗਰੇਜ਼ ਜੀ ਖੇਤੋਂ ਮੇ ਚਲੇ, ਮੇਰੇ ਪੇਟ ਮੇ ਵੱਟ ਪੜ ਰਹਾ ਹੈ। ਅੰਗਰੇਜ਼ ਕਹਿੰਦਾ ਵਾਟ ਇਜ਼ ਵਾਟ। ਮੈਂ ਕਿਹਾ ਯਹਾਂ ਵੱਟ ਕਾ ਮਤਲਬ ਹੋਤਾ ਹੈ ਜਬ ਢੀਡ ਮੇ ਗੜਬੜ ਹੋਤੀ ਹੈ ਨਾ ਪੇਟ ਮੇ, ਉਸਕੋ ਕਹਤੇ ਹੈ ਵੱਟ ਪੜ ਰਹਾ ਹੈ। ਅੰਗਰੇਜ਼ ਨੇ ਫਟਾਫਟ ਆਪਣੀ ਡਾਇਰੀ ਕੱਢੀ, ਉਹਦੇ ਤੇ ਲਿਖ ਲਿਆ ਕਿ ਪੇਟ ਮੇ ਗੜਬੜ ਹੋ ਤੋ ਉਸਕੋ ਵੱਟ ਕਹਤੇ ਹੈ।
ਅੱਛਾ,
ਖੈਰ ਜਦੋਂ ਘਰੋਂ ਬਾਹਰ ਨਿਕਲੇ ਆ ਤੇ ਬੂਹੇ ਦੇ ਨਾਲ ਹੀ ਮੇਰਾ ਚਾਚਾ ਰੱਸੀ ਵਟੰਡਿਆ ਸੀ। ਅੰਗਰੇਜ਼ ਕਹਿੰਦਾ ਯੇ ਕਿਆ ਖਟਾ ਹੈ। ਮੈਂ ਕਿਹਾ ਯੇ ਰੱਸੀ ਵੱਟ ਰਹਾ ਹੈ। ਅੰਗਰੇਜ਼ ਕਹਿੰਦਾ ਯੇ ਪੇਟ ਵਾਲਾ ਵੱਟ। ਮੈਂ ਕਿਹਾ ਨਹੀਂ 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 ਅੰਗਰੇਜ਼ ਜੀ, ਰੱਸੀ ਬਣਾਨੇ ਕੋ ਕਹਤੇ ਹੈ ਰੱਸੀ ਵੱਟ ਰਹਾ ਹੈ। ਓਕੇ ਯਹਾਂ ਵੀ ਵੱਟ ਹੋਟਾ ਹੈ, ਉਹਨੇ ਡਾਇਰੀ ਤੇ ਲਿਖ ਲਿਆ। ਅੱਗਿਓਂ ਮੇਰਾ ਭਤੀਜਾ ਕਰਨ ਰੋਂਦਾ ਰੋਂਦਾ ਤੁਰਿਆ ਆਵੇ। ਮੈਂ ਪੁੱਤਰ ਕੀ ਹੋਇਆ? ਕਹਿੰਦਾ ਚਾਚਾ ਜੀ ਮੋਂਟੀ ਨੇ ਮੇਰੇ ਵੱਟ ਕੇ ਥੱਪੜ ਮਾਰਿਆ। ਅੰਗਰੇਜ਼ ਕਹਿੰਦਾ ਯੇ ਰੱਸੀ ਵਾਲਾ ਵੱਟ ਹੈ ਨਾ। ਮੈਂ ਕਿਹਾ ਨਹੀਂ ਅੰਗਰੇਜ਼ ਜੀ, ਜਬ ਜ਼ੋਰ ਸੇ ਕੋਈ ਥੱਪੜ ਮਾਰਤਾ ਹੈ ਤੋ ਕਹਤੇ ਹੈ ਵੱਟ ਕੇ ਥੱਪੜ ਮਾਰਾ ਹੈ। ਉਹਨੇ ਇਹ ਵੀ ਨੋਟ ਕਰ ਲਿਆ ਕਿ ਜ਼ੋਰ ਸੇ ਥੱਪੜ ਮਾਰਨੇ ਕੋ ਵੱਟ ਕੇ ਮਾਰਨਾ ਕਹਤੇ ਹੈ। ਅੱਗੇ ਜਦੋਂ ਖੇਤਾਂ 'ਚ ਪਹੁੰਚੇ ਆ ਤੇ ਮੈਂ ਹਾਂ ਅੰਗਰੇਜ਼ ਜੀ ਵੇਖਿਓ ਕਿਤੇ ਚਿੱਕੜ ਮੇ ਮਤ ਫਸ ਜਾਣਾ, ਯੇ ਵੱਟ ਕੇ ਉੱਪਰ ਹੀ ਤੁਰੇ ਆਓ। ਅੰਗਰੇਜ਼ ਵਿਚਾਰਾ ਬੌਂਦਲ ਗਿਆ, ਕਹਿੰਦਾ ਗੁੱਗੀ ਜੀ ਅਬ ਯਹਾਂ ਵੱਟ ਕਿਧਰ ਸੇ ਆ ਗਿਆ। ਮੈਂ ਕਿਹਾ ਜਬ ਦੋ ਖੇਤੋਂ ਕੇ ਬੀਚ ਮੇ ਪਗਡੰਡੀ ਹੋਤੀ ਹੈ ਨਾ ਤੋ ਉਸਕੋ ਵੀ ਵੱਟ ਕਹਤੇ ਹੈ। ਅੰਗਰੇਜ਼ ਰੋਣ ਹਕਾ ਜਿਹਾ ਹੋ ਗਿਆ, ਕਹਿੰਦਾ ਗੁੱਗੀ ਜੀ ਮੇਰਾ ਵਾਪਸੀ ਕਾ ਟਿਕਟ ਬੁੱਕ ਕਰਵਾ ਦੋ। ਮੈਂ ਕਿਉਂ? ਮੁਝਕੋ ਸਭ ਸਮਝ ਆ ਗਿਆ ਹੈ, ਯੇ ਪੰਜਾਬੀਓ ਕੇ ਪਾਸ ਏਕ ਵੱਟ ਹੀ ਹੈ ਜਿਸਕੋ ਹਰ ਜਗ੍ਹਾ ਫਿੱਟ ਕਰ ਦੇਤੇ ਹੈ।
ਇਹਦਾ ਮਤਲਬ ਫਿਰ ਤੁਸੀਂ ਅੰਗਰੇਜ਼ਾਂ ਦੇ ਵੀ ਵੱਟ ਕੱਢ ਦਿੱਤੇ?
ਓਏ ਵੱਟ ਤੇ ਕੱਢਣੇ ਹੀ ਸੀ ਆਪਾਂ, ਅਸੀਂ ਕਿਸੇ ਨਾਲੋਂ ਘੱਟ? ਉਹ ਵੱਟ ਤੇ ਅਸੀਂ ਦੁਨੀਆਂ ਸਾਰੀ ਤੇ ਕੱਢ ਦਈਏ ਜੇ ਕਿਤੇ ਸਾਡੇ ਦੇਸ਼ ਨੂੰ ਚਲਾਉਣ ਵਾਲੇ ਸੁਧਰ ਜਾਣ, ਸਾਡੇ ਦੇਸ਼ ਦੇ ਮੋਤ ਬਰ ਕਿਤੇ ਸਹੀ ਰਸਤੇ ਤੇ ਆ ਜਾਣ, ਸੁੰਡੀ ਭਲਵਾਨ ਅੰਗਰੇਜ਼ਾਂ ਨੂੰ ਸਾਡੇ ਦੇਸ਼ ਆਉਣ ਦਾ ਵੀਜ਼ਾ ਨਾ ਮਿਲੇ।
ਹਾਏ ਕਿੰਨਾ ਮਜ਼ਾ ਆਵੇ, ਸਾਡਾ ਦੇਸ਼ ਵੀ ਬਾਹਰਲੇ ਦੇਸ਼ਾਂ ਵਾਂਗ ਖੂਬਸੂਰਤ ਹੋਵੇ, ਸੋਹਣਾ ਹੋਵੇ, ਸਫਾਈ ਹੋਵੇ, ਅਮੀਰ ਹੋਵੇ। ਬੱਸਾਂ ਕਾਰਾਂ ਨਾਲੋਂ ਜ਼ਿਆਦਾ ਲੋਕ ਜਹਾਜ਼ਾਂ 'ਚ ਸਫ਼ਰ ਕਰਨ। ਇੱਕ ਜਹਾਜ਼ ਆਵੇ, ਇੱਕ ਜਹਾਜ਼ ਜਾਵੇ।
ਫਿਕਰ ਨਾ ਕਰ ਸੁੰਡੀ ਭਲਵਾਨ, ਜਹਾਜ਼ਾਂ 'ਚ ਸਫ਼ਰ ਕਰਨ ਵਾਲਾ ਟਾਈਮ ਬਹੁਤ ਛੇਤੀ ਆ ਰਿਹਾ, ਕਿਉਂਕਿ ਜਿੱਦਾਂ ਆਪਣੇ ਦੇਸ਼ ਦੀਆਂ ਸੜਕਾਂ ਦਾ ਬੇੜਾ ਗਰਕ ਹੈ, ਲੱਖ ਲੱਖ ਡੂੰਘੇ ਟੋਏ ਪਏ ਨੇ, ਬੱਸਾਂ ਕਾਰਾਂ ਚੱਲਣੀਆਂ ਕਾਹਦੇ 'ਤੇ?
ਘੁੱਗੀ ਸਾਹਿਬ, ਮੈਨੂੰ ਸਮਝ ਨਹੀਂ ਆਉਂਦੀ ਵੀ ਆਪਣੇ ਦੇਸ਼ ਦੀਆਂ ਸੜਕਾਂ ਦੀ ਹਾਲਤ ਇੰਨੀ ਮਾੜੀ ਕਿਉਂ ਹੈ?
ਸੜਕਾਂ ਦੀ ਹਾਲਤ ਆਪੇ ਮਾੜੀ ਹੋਣੀ, ਕਿਉਂਕਿ ਦੇਸ਼ ਦੀ ਹਰ ਸੜਕ ਦਾ ਨਾਂ ਤੇ ਕਿਸੇ ਨਾ ਕਿਸੇ ਲੀਡਰ ਦੇ ਨਾਂ ਤੇ ਰੱਖਿਆ।
ਐਸੀ ਕੋਈ ਗੱਲ ਨਹੀਂ, ਕਈ ਸੜਕਾਂ ਦੇ ਨਾਂ ਦੇਸ਼ ਭਗਤਾਂ ਦੇ ਨਾਵਾਂ ਤੇ ਨੇ, ਚੰਗੇ ਚੰਗੇ ਬੰਦਿਆਂ ਦੇ ਨਾਵਾਂ ਤੇ ਆ।
ਇਹੋ ਹੀ ਤੇ ਸਿਆਪਾ ਹੀ ਸੁੰਡੀ ਭਲਵਾਨ, ਉਹਨਾਂ ਦਾ ਉਦਘਾਟਨ ਕਿਸੇ ਨਾ ਕਿਸੇ ਲੀਡਰ ਨੇ ਕੀਤਾ ਹੁੰਦਾ।
ਕੀ ਗੱਲ ਹੋ ਗਈ ਮਹਾਰਾਜ, ਤੁਸੀਂ ਲੀਡਰਾਂ ਮਗਰ ਹੱਥ ਧੋ ਕੇ ਪੈ ਗਏ ਹੋ?
ਓਏ ਸ਼ੁਕਰ ਕਰ ਮੈਂ ਹੱਥ ਧੋਲੇ ਨੇ, ਵਰਨਾ ਇਹਨਾਂ ਮਗਰ ਤੇ ਗੰਦੇ ਹੱਥਾਂ ਪੈਣਾ ਚਾਹੀਦਾ। ਦੇਸ਼ ਦੇ ਕੁਝ ਭ੍ਰਿਸ਼ਟ ਤੇ ਮੌਕਾ ਪ੍ਰਸਤ ਲੀਡਰਾਂ ਨੇ ਦੇਸ਼ ਦੀ ਹਾਲਤ ਇੱਦਾਂ ਦੀ ਕਰਤੀ ਹੈ।
मेरा देश है तीर कमानों का बंदूकों का किरपानों का इस देश का यारो इस देश का यारो क्या कहना मुश्किल है अब इसमें रहना लीडर चारा खाते हैं रोब जमाते हैं
कौनों सुअर का बच्चा ई साबित करके कि हम चारा खाया हूँ
पर सस्ता है इंसाफ की हालत खस्ता है
ने रुखाई दाओ है टमाटर 45 रुपये किलो पे कंडाए आओ है
ਘੁੱਗੀ ਸਾਹਿਬ ਵਾਕਿਆ ਜਨਤਾ ਦੀਆਂ ਮੁਸੀਬਤਾਂ ਅਤੇ ਮੁਸ਼ਕਲਾਂ ਦਾ ਬੜੇ ਵਧੀਆ ਢੰਗ ਨਾਲ ਜ਼ਿਕਰ ਕੀਤਾ ਤੁਸੀਂ ਪਰ ਇੱਕ ਗੱਲ ਦੱਸੋ ਵੀ ਆਪਣੇ ਦੇਸ਼ ਨੂੰ ਇਹਨਾਂ ਮੁਸੀਬਤਾਂ ਅਤੇ ਮੁਸ਼ਕਲਾਂ 'ਚੋਂ ਕੱਢਣ ਦਾ ਕੋਈ ਚਾਰਾ ਨਹੀਂ
ਤੈਨੂੰ ਦੱਸਿਆ ਤਾਂ ਹੈ ਮੈਂ ਸੁੰਡੀ ਭਲਵਾਨ ਚਾਰਾ ਹੈਗਾ ਪਰ ਲੀਡਰ ਖਾ ਜਾਂਦੇ ਨੇ
ਗੱਲ ਸੁਣੋ ਘੁੱਗੀ ਸਾਹਿਬ ਤੁਸੀਂ ਕਲਾਕਾਰ ਲੋਕ ਭ੍ਰਿਸ਼ਟ ਲੀਡਰਾਂ 'ਤੇ ਇੰਨੇ ਤਵੇਜੂ ਲਾਉਂਦੇ ਹੋ ਤੁਸੀਂ ਆਪ ਲੀਡਰ ਕਿਉਂ ਨਹੀਂ ਬਣ ਜਾਂਦੇ ਉਹ ਚੋਣਾਂ ਜਿੱਤੋ ਸਰਕਾਰ ਬਣਾਓ
ਉਹ ਨਾ ਉਹ ਸੁੰਡੀ ਭਲਵਾਨ ਸਾਨੂੰ ਸੱਭਿਆਚਾਰਕ ਕੰਮ ਹੀ ਕਰਨ ਦੇ ਅਤਿਆਚਾਰਕ ਕੰਮ ਨਾ ਕਰਵਾ ਸਾਡੇ ਕੋਲ ਕਿਹੜਾ ਲੋਕਾਂ ਨਾਲ ਐਡੇ ਐਡੇ ਝੂਠ ਬੋਲੇ ਲੋਕਾਂ ਨੂੰ ਇੱਦਾਂ ਦੇ ਲਾਰੇ ਲਾਏ ਜਿੱਦਾਂ ਪਿੱਛੇ ਜੇ ਇੱਕ ਲੀਡਰ ਸੋਕੇ ਦੀ ਮਾਰ ਹੇਠਾਂ ਇਲਾਕੇ ਦਾ ਦੌਰਾ ਕਰਨ ਗਿਆ ਆਪਣੇ ਭਾਸ਼ਣ 'ਚ ਲੋਕਾਂ ਨੂੰ ਕਹਿਣ ਡਿਆ ਸੀ ਮੈਂ ਇਸ ਸੋਕੇ ਦੀ ਮਾਰ ਹੇਠਾਂ ਇਲਾਕੇ ਦੇ ਲੋਕਾਂ ਨੂੰ ਯਕੀਨ ਦਿਵਾਉਂਦਾ ਹਾਂ ਕਿ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਤੁਹਾਡੇ ਇਲਾਕੇ 'ਚ ਮੀਂਹ ਪਵਾਇਆ ਜਾਏਗਾ ਲੈ ਦੱਸ ਕਿੱਡਾ ਇਹ ਰੱਬ ਦਾ ਸੈਕਟਰੀ ਲੱਗਾ ਜਿਹੜਾ ਕਹਿ ਕੇ ਮੀਂਹ ਪਵਾ ਦੇਗਾ ਲੋਕੀ ਬੈਠੇ ਭੋਲੇ ਆ ਗੋਤਾੜੀਆਂ ਮਾਰੀ ਜਾਣਗੇ
ਇਹ ਗੱਲ ਤਾਂ ਠੀਕ ਆ ਮਹਾਰਾਜ ਕਈ ਲੋਕ ਝੂਠ ਗੱਪ ਮਾਰਨ 'ਚ ਇੰਨੇ ਉਸਤਾਦ ਹੁੰਦੇ ਆ ਕਿ ਪੁੱਛੋ ਹੀ ਨਾ
ਬਿਲਕੁਲ ਬਿਲਕੁਲ ਉੱਦਾਂ ਹੀ ਜਿੱਦਾਂ ਆਪਣਾ ਡਾਕਟਰ ਬਿੱਟੂ ਬਸ਼ੀਰਪੁਰੇ ਵਾਲਾ ਇੱਕ ਦਿਨ ਮੈਨੂੰ ਆਪਣੇ ਪਿੰਡ ਵਾਲੀ ਟੁੱਟੀ ਜਿਹੀ ਹਵੇਲੀ 'ਚ ਲੈ ਗਿਆ
ਅੱਛਾ
ਉੱਥੇ ਇੱਕ ਕਮਰੇ ਦੀ ਕੰਧ 'ਤੇ 12 ਸਿੰਘੇ ਦਾ ਮੂੰਹ ਲੱਗਾ ਸੀ ਮੈਨੂੰ ਬਾਰਾਂ ਸਿੰਘ ਦਾ ਮੂੰਹ ਵਿਖਾ ਕੇ ਕਹਿੰਦਾ, ਘੁੱਗੀ ਸਾਹਿਬ ਇਹ ਜਿਹੜਾ ਬਾਰਾਂ ਸਿੰਘ ਹੈ ਇਹ ਸਾਡੇ ਪੜਦਾਦਾ ਜੀ ਨੇ ਮਾਰਿਆ ਸੀ। ਮੈਂ ਮਨ 'ਚ ਹੱਸੀ ਜਾਵਾਂ ਵੀ ਜਿੱਦਾਂ ਮੈਂ ਤੁਹਾਡੇ ਖਾਨਦਾਨ ਨੂੰ ਜਾਣਦਾ ਹੀ ਨਹੀਂ। ਖੈਰ ਅਗਲੇ ਕਮਰੇ 'ਚ ਗਏ, ਉੱਥੇ ਹਾਥੀ ਦੇ ਦੰਦ ਟੰਗੇ ਹੋਏ ਸੀ। ਕਹਿੰਦਾ, ਘੁੱਗੀ ਸਾਹਿਬ ਇਹ ਜਿਹੜੇ ਹਾਥੀ ਦੇ ਦੰਦ ਵੇਖ ਰਹੇ ਹੋ ਨਾ, ਇਹ ਹਾਥੀ ਸਾਡੇ ਦਾਦਾ ਜੀ ਨੇ ਮਾਰਿਆ ਸੀ। ਖੈਰ ਅਗਲੇ ਕਮਰੇ 'ਚ ਗਏ, ਉੱਥੇ ਇੱਕ ਸ਼ੇਰ ਦੀ ਖਾਲ ਟੰਗੀ ਹੋਈ ਸੀ। ਇਹ ਜਿਹੜੀ ਸ਼ੇਰ ਦੀ ਖਾਲ ਹੈਗੀ ਨਾ ਘੁੱਗੀ ਸਾਹਿਬ, ਇਹ ਸ਼ੇਰ ਸਾਡੇ ਚਾਚਾ ਜੀ ਨੇ ਮਾਰਿਆ ਸੀ। ਫਿਰ ਮੇਰੇ ਕੋਲ ਰਿਹਾ ਨਹੀਂ ਗਿਆ, ਮੈਂ ਡਾਕਟਰ ਸਾਹਿਬ ਇੱਧਰ ਵਾਲੀ ਕੰਧ ਖਾਲੀ, ਇੱਥੇ ਦੋ ਚਾਰ ਗੱਪਾਂ ਟੰਗੋ, ਤੁਹਾਡੇ ਵੀ ਬੱਚੇ ਦੱਸਿਆ ਕਰਨਗੇ ਇਹ ਗੱਪਾਂ ਸਾਡੇ ਪਿਓ ਨੇ ਮਾਰੀਆਂ ਸੀ।
ਵੈਸੇ ਘੁੱਗੀ ਸਾਹਿਬ ਇਹ ਤਾਂ ਆਪਾਂ ਸ਼ੁਗਲ ਸ਼ੁਗਲ 'ਚ ਗੱਲ ਕੀਤੀ ਹੈ, ਪਰ ਜਰਾ ਸੋਚ ਕੇ ਵੇਖੋ, ਜੇ ਵਾਕਿਆ ਹੀ ਸਰਕਾਰ ਕਲਾਕਾਰਾਂ ਦੀ ਬਣ ਜਾਏ ਤਾਂ ਮੰਤਰੀ ਮੰਡਲ ਕਿੱਦਾਂ ਦਾ ਹੋਵੇ?
ਕਿੱਦਾਂ ਦਾ ਕੀ ਹੈ, ਇੱਦਾਂ ਦਾ ਹੋਵੇ, ਕੁਲਦੀਪ ਮਾਣਕ ਮਹਿਕਮਾ ਟਰਾਂਸਪੋਰਟ ਅਤੇ ਮਕਾਨ ਉਸਾਰੀ, ਸਰਦੂਲ ਸਿਕੰਦਰ ਮੰਤਰੀ ਮਹਿਕਮਾ ਲੋਕ ਸੰਪਰਕ ਅਤੇ ਮਕਾਨ ਉਸਾਰੀ, ਚਾਚਾ ਰੌਣਕੀ ਰਾਮ ਮੰਤਰੀ ਮਹਿਕਮਾ ਖੇਤੀਬਾੜੀ ਅਤੇ ਮਕਾਨ ਉਸਾਰੀ, ਹੰਸਰਾਜ ਹੰਸ ਮਹਿਕਮਾ ਸੈਰ ਸਪਾਟਾ ਅਤੇ ਮਕਾਨ ਉਸਾਰੀ।
ਓਏ ਹੋਏ ਹੋਏ, ਘੁੱਗੀ ਸਾਹਿਬ ਤੁਹਾਡਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ? ਉਹ ਮਕਾਨ ਉਸਾਰੀ ਮਹਿਕਮਾ ਇੱਕ ਅਲੱਗ ਮਹਿਕਮਾ ਹੈ, ਇਹਦਾ ਅਲੱਗ ਮੰਤਰੀ ਹੁੰਦਾ, ਤੁਸੀਂ ਹਰ ਮੰਤਰੀ ਦੇ ਮਹਿਕਮੇ ਨਾਲ ਮਕਾਨ ਉਸਾਰੀ ਲਾਈ ਜਾਂਦੇ ਹੋ।
ਦਿਮਾਗ ਮੇਰਾ ਨਹੀਂ, ਤੇਰਾ ਖਰਾਬ ਹੋ ਗਿਆ। ਉਹ ਮੰਤਰੀ ਭਾਵੇਂ ਕਿਸੇ ਮਹਿਕਮੇ ਦੇ ਬਣ ਜਾਓ, ਆਪਣੇ ਮਕਾਨ ਦੀ ਉਸਾਰੀ ਤੇ ਸ਼ੁਰੂ ਹੋ ਜਾਂਦੀ ਹੈ ਕਿ ਨਹੀਂ?
ਚਲੋ ਇਹ ਤੇ ਹੋਈ ਸਰਕਾਰ ਦੀ ਗੱਲ, ਕਲਾਕਾਰਾਂ ਦੀ ਸਰਕਾਰ ਦੇ ਸਦਨ ਦੀ ਕਾਰਵਾਈ ਕਿੱਦਾਂ ਦੀ ਹੋਊਗੀ?
ਕਿੱਦਾਂ ਕੀ ਹੈ, ਇੱਦਾਂ ਹੋਏਗੀ, ਮੁਹੰਮਦ ਸਦੀਕ ਸਾਹਿਬ ਨੇ ਉੱਠ ਕੇ ਕਹਿਣਾ, ਲਓ ਜੀ ਮੈਂ ਤੇ ਬੀਬਾ ਰਣਜੀਤ ਕੌਰ ਇੱਕ ਡਿਊਟ ਬਿਆਨ ਪੇਸ਼ ਕਰ ਰਹੇ ਹਾਂ, ਜ਼ਰਾ ਗੌਰ ਕਰਨਾ। ਸਾਡੇ ਇਸ ਬਿਆਨ ਤੋਂ ਖੁਸ਼ ਹੋ ਕੇ ਮਾਣਯੋਗ ਸਪੀਕਰ ਸਾਹਿਬ ਨੇ ਬਹੁਤ ਸਾਰਾ ਇਨਾਮ ਭੇਜਿਆ, ਸ਼ੁਕਰ ਗੁਜ਼ਾਰ ਹਾਂ। ਥੋੜ੍ਹੀ ਜਿਹੀ ਵੀ ਸ਼ਿਕਾਇਤ ਹੋਣੀ ਸੀ ਨਾ, ਜਦੋਂ ਗੁਰਦਾਸ ਮਾਨ ਸਾਹਿਬ ਨੂੰ ਉਹਨਾਂ ਨੇ ਅਸਤੀਫਾ ਦੇ ਜਾਣਾ ਸੀ, ਕਾਰਨ ਪੁੱਛਣਾ ਸੀ, ਉਹਨਾਂ ਨੇ ਕਹਿਣਾ ਸੀ, ਆਪਣੀ ਸਰਕਾਰ ਹੋਵੇ ਮਿਲੀ ਕੋਠੀ ਕਾਰ ਹੋਵੇ, ਗਰੀਬਾਂ ਦੀਆਂ ਮੰਗਾਂ ਉੱਤੇ ਓਏ ਭੋਰਾ ਨਾ ਵਿਚਾਰ ਹੋਵੇ, ਆਪਣੀ ਸਰਕਾਰ ਹੋਵੇ।
ਪਰ ਮੈਂ ਸੁਣਿਆ ਘੁੱਗੀ ਸਾਹਿਬ ਤੁਹਾਡੇ ਡੈਡੀ ਵੀ ਕਿਸੇ ਟਾਈਮ ਰਾਜਨੀਤੀ 'ਚ ਰਹੇ ਨੇ।
ਹਾਂ, ਥੋੜ੍ਹੀ ਦੇਰ ਮੇਰੇ ਡੈਡੀ ਵੀ ਰਹੇ ਆ ਰਾਜਨੀਤੀ 'ਚ, ਫਿਰ ਉਹ ਲਾਈਨ ਛੱਡ ਗਏ ਸੀ, ਕਿਉਂਕਿ ਛੋਟੇ ਹੁੰਦਾ ਮੈਂ ਵੀ ਜ਼ਿੱਦ ਕਰਨ ਲੱਗ ਪਿਆ ਸੀ, ਡੈਡੀ ਮੈਂ ਵੀ ਇੱਕ ਲੀਡਰ ਬਣਨਾ ਹੈ, ਰਾਜਨੀਤੀ 'ਚ ਆਉਣਾ। ਡੈਡੀ ਨੇ ਬੜਾ ਹਟਾਇਆ, ਮੈਂ ਨਾ ਹਟਾਂ।
ਅੱਛਾ,
ਇੱਕ ਦਿਨ ਤਾਂ ਮੈਂ ਖਹਿੜੇ ਪੈ ਗਿਆ ਨਾ ਕਿ ਮੈਨੂੰ ਰਾਜਨੀਤੀ ਦੇ ਦਾਅ ਪੇਚ ਸਿਖਾਓ, ਬੜਾ ਰੋਕਣ ਨੂੰ, ਮੈਂ ਕਿੱਥੇ ਰੋਕਾਂ? ਕਹਿੰਦੇ ਪੁੱਤਰ ਫਿਰ ਜੇ ਤੂੰ ਰਾਜਨੀਤੀ 'ਚ ਆਉਣਾ ਹੀ ਹੈ ਨਾ, ਤਾਂ ਇਹਦੇ 'ਚ ਬੜੀ ਹਿੰਮਤ ਦੀ ਲੋੜ ਹੈ, ਬੜੇ ਸਿਰੜ ਦੀ ਲੋੜ ਹੈ, ਬੜੀ ਦਲੇਰੀ ਦੀ ਲੋੜ ਹੈ, ਇੱਦਾਂ ਕਰ ਕੋਠੇ 'ਤੇ ਚੜ ਜਾ। ਮੈਂ ਕੋਠੇ ਚੜ ਗਿਆ, ਕਹਿੰਦੇ ਬਨੇਰੇ 'ਤੇ ਖੜਾ ਹੋ ਜਾ।
ਅੱਛਾ,
ਮੈਂ ਬਨੇਰੇ 'ਤੇ ਖੜਾ ਹੋ ਗਿਆ, ਥੱਲੇ ਬਾਹਾਂ ਖਿਲਾਰ ਕੇ ਖੜੇ ਹੋ ਗਏ, ਕਹਿੰਦੇ ਹੁਣ ਮੇਰੀਆਂ ਬਾਹਾਂ 'ਚ ਛਲਾਂਗ ਮਾਰ ਦੇ। ਉਹ ਮੈਂ, ਡੈਡੀ ਕੀ ਗੱਲਾਂ ਕਰਨ ਡਏ ਹੋ, ਤੁਹਾਡੀਆਂ ਬਾਹਾਂ 'ਚੋਂ ਮੈਂ ਖਿਸਕ ਗਿਆ, ਮੈਂ ਥੱਲੇ ਡਿੱਗਣਾ, ਮੇਰੇ ਸੱਟ ਲੱਗ ਜਾਣੀ ਹੈ। ਕਹਿੰਦੇ ਪੁੱਤਰ ਮੈਂ ਤੇਰਾ ਪਿਓ ਆ, ਮੈਂ ਤੈਨੂੰ ਡਿੱਗਣ ਦੇ ਨਾ, ਤੂੰ ਛਾਲ ਮਾਰ।
ਅੱਛਾ,
ਮੈਂ ਕਿਹਾ ਡੈਡੀ ਦੇਖਿਓ ਕਿਤੇ ਹੱਡੀਆਂ ਨਾ ਤੜਾ ਦਿਓ ਮੇਰੀਆਂ। ਉਹ ਪੁੱਤਰ ਤੂੰ ਛਾਲ ਤੇ ਮਾਰ, ਮੈਂ ਕਹਿਣ ਡਿਆ ਤੈਨੂੰ। ਖੈਰ ਜੀ, ਮੈਂ ਹਿੰਮਤ ਕਰਕੇ ਛਾਲ ਮਾਰ ਦਿੱਤੀ, ਜਦੋਂ ਮੈਂ ਛਲਾਂਗ ਮਾਰੀ, ਡੈਡੀ ਆਪ ਪਰੇ ਹੋ ਕੇ ਖੜੇ ਹੋ ਕੇ ਮੈਂ ਤੜਮ ਕਰਕੇ ਡਿੱਗਾ ਵਿਹੜੇ, ਚੱਪਣੀ ਮੇਰੇ ਕੋਟੇ ਦੀ ਟੁੱਟ ਗਈ, ਚੂਲਾ ਮੇਰਾ ਹਿੱਲ ਗਿਆ। ਮੈਂ ਕਿਹਾ ਡੈਡੀ ਤੁਸੀਂ ਤੇ ਕਿਹਾ ਸੀ ਮੈਂ ਤੈਨੂੰ ਬੋਚ ਲਾਂਗਾ।
ਕਹਿੰਦੇ ਪੁੱਤਰੇ, ਰਾਜਨੀਤੀ ਦਾ ਪਹਿਲਾ ਸਬਕ ਹੀ ਰਾਜਨੀਤੀ 'ਚ ਕਦੀ ਆਪਣੇ ਸਕੇ ਪਿਓ 'ਤੇ ਵੀ ਯਕੀਨ ਨਾ ਕਰੀ।
ਇਹਦਾ ਮਤਲਬ ਘੁੱਗੀ ਜੀ, ਤੁਸੀਂ ਛੋਟੇ ਹੁੰਦਿਆਂ ਲੀਡਰ ਬਣਨਾ ਚਾਹੁੰਦੇ ਸੀ, ਫਿਰ ਕਲਾਕਾਰ ਕਿੱਦਾਂ ਬਣ ਗਏ?
ਇਹ ਤਾਂ ਸੁੰਡੀ ਭਲਵਾਨ, ਛੋਟੇ ਹੁੰਦੇ ਦਿਮਾਗ ਸ਼ਰਾਰਤਾਂ ਵੱਲ ਚੱਲਦਾ ਸੀ ਮੇਰਾ, ਪੜ੍ਹਾਈ ਵੱਲ ਧਿਆਨ ਹੀ ਨਹੀਂ ਸੀ, ਸਕੂਲੋਂ ਵੀ ਸ਼ਰਾਰਤਾਂ ਕਰਕੇ ਮੋੜ ਆਈਦਾ ਹੁੰਦਾ ਸੀ।
ਅੱਛਾ,
ਮੈਨੂੰ ਬਚਪਨ ਦੀ ਇੱਕ ਗੱਲ ਯਾਦ ਹੈ, ਸਾਨੂੰ 6ਵੀਂ ਕਲਾਸ 'ਚ ਇੰਗਲਿਸ਼ ਲੱਗੀ ਸੀ, ਅੰਗਰੇਜ਼ੀ।
ਅੱਛਾ,
ਅੰਗਰੇਜ਼ੀ ਵਾਲਾ ਮਾਸਟਰ ਸਾਨੂੰ ਇੱਕ ਦਿਨ ਪੜ੍ਹਾਉਣ ਡਿਆ, ਕਹਿੰਦਾ ਬੱਚਿਓ ਹੱਥ ਨੂੰ ਅੰਗਰੇਜ਼ੀ 'ਚ ਕਹਿੰਦੇ ਆ ਹੈਂਡ, ਪੈਰ ਨੂੰ ਅੰਗਰੇਜ਼ੀ 'ਚ ਕਹਿੰਦੇ ਆ ਫੁੱਟ, ਨੱਕ ਨੂੰ ਅੰਗਰੇਜ਼ੀ 'ਚ ਕਹਿੰਦੇ ਆ
ਨੋਜ਼।
ਖੈਰ ਜਦੋਂ ਪੜ੍ਹਾ ਪੜੂ ਕੇ ਹਟ ਗਿਆ, ਸਾਡੇ ਦਿਮਾਗ 'ਚ ਇੱਕ ਪੁੱਠਾ ਜਿਹਾ ਸਵਾਲ ਆ ਗਿਆ। ਮੈਂ ਉੱਠ ਕੇ ਕਿਹਾ, ਮੈਂ
ਮਾਸਟਰ ਜੀ ਬਾਕੀ ਤਾਂ ਸਭ ਠੀਕ ਹੈ ਜੀ, ਆ ਧੁੰਨੀ ਨੂੰ ਅੰਗਰੇਜ਼ੀ 'ਚ ਕੀ ਕਹਿੰਦੇ ਆ ਜੀ?
ਮਾਸਟਰ ਦੇ ਖਾਨੇ ਨੂੰ ਗਈ, ਉਹਨੂੰ ਕੱਚੀਆਂ ਤਰੇਲੀਆਂ ਆ ਗਈਆਂ, ਉਹਦੀ ਜਾਣੇ ਬਲਾ ਧੁੰਨੀ ਨੂੰ ਕੀ ਕਹਿੰਦੇ ਨੇ? ਕੱਚਾ ਜਾ ਕੇ ਕਹਿੰਦਾ, ਵਾ ਕਾਕਾ ਆਪਣਾ ਧੁੰਨੀ ਨੂੰ ਅੰਗਰੇਜ਼ੀ 'ਚ ਕੁਛ ਨਹੀਂ ਕਹਿੰਦੇ। ਮੈਂ ਮਾਸਟਰ ਜੀ ਕਿਉਂ ਜੀ? ਕਹਿੰਦਾ ਦਰਅਸਲ ਬੇਟਾ, ਉਹਨੂੰ ਜਵਾਬ ਨਾ ਆਵੇ, ਕਾਕਾ ਦਰਅਸਲ ਅੰਗਰੇਜ਼ਾਂ ਦੇ ਧੁੰਨੀ ਨਹੀਂ ਹੁੰਦੀ। ਅੱਜ ਕੱਲ੍ਹ ਸੁੰਡੀ ਭਲਵਾਨ, ਉਹ ਸ਼ਰਾਰਤਾਂ ਦਾ ਟਾਈਮ ਹੀ ਲੰਘ ਗਿਆ, ਬੱਚਿਆਂ ਦੇ ਪੜ੍ਹਾਈਆਂ ਦਾ ਬੋਝ ਹੀ ਇੰਨਾ ਵੱਧ ਗਿਆ, ਚੌਥੀ 'ਚ ਤਾਂ ਬੱਚੇ ਨੂੰ ਐਨਕ ਲੱਗ ਜਾਂਦੀ। ਅੱਜ ਕੱਲ੍ਹ ਤਾਂ ਸੁੰਡੀ ਭਲਵਾਨ ਸਿਖਰ ਦੁਪਹਿਰੇ, ਜਦੋਂ ਪਹਿਲੀ ਜਮਾਤ ਦੇ ਬੱਚੇ 20-20 ਕਿਲੋ ਦੇ ਬਸਤੇ ਚੁੱਕੀ ਛੁੱਟੀ ਕਰਕੇ ਆਉਂਦੇ ਕੁਮਲਾਏ ਹੋਏ ਵੇਖੀਦੇ ਆ ਨਾ, ਤੇ ਦਿਲ 'ਚੋਂ ਇਹੋ ਹੀ ਆਵਾਜ਼ ਆਉਂਦੀ ਹੋ।
ਉਹੀ ਡਿੱਗਦਾ ਜਾਵੇ ਬਖਤ ਪਿਆ ਪਾਵੇ ਜੀ ਬੱਚਿਆਂ ਦਾ ਪਾਰਾ ਬਸਤਾ
ਲੋਕੋ
ਉਹ ਬੱਚਿਆਂ ਦਾ ਪਾਰਾ ਬਸਤਾ
ਲੋਕੋ
ਉਹ ਬੱਚਿਆਂ ਦਾ ਪਾਰਾ ਬਸਤਾ ਤਰਸ ਨਾ ਆਵੇ ਉਹ ਜਾਨ ਕੱਢੀ ਜਾਵੇ ਜੀ ਬੱਚਿਆਂ ਦਾ ਪਾਰਾ ਬਸਤਾ ਉਹ ਬੱਚਿਆਂ ਦਾ ਪਾਰਾ ਬਸਤਾ ਉਹ ਬੱਚਿਆਂ ਦਾ ਪਾਰਾ ਬਸਤਾ
ਹੋਰ ਕਿਤਾਬਾਂ ਲਿਖਵਾਈਆਂ ਕੱਲ ਸਾਰੇ ਲੈ ਕੇ ਆਇਓ ਬੱਚਿਓ
ਕਿੰਨੀ ਔਖੀ ਹੋ ਗਈ ਹੈ ਪੜ੍ਹਾਈ ਦੋਸਤੋ ਦੂਜੀ ਕਿਤਾਬਾਂ ਨੇ ਸਤਾਈ ਦੋਸਤੋ ਕਿੰਨੀ ਔਖੀ ਹੋ ਗਈ ਹੈ ਪੜ੍ਹਾਈ ਦੋਸਤੋ ਦੂਜੀ ਕਿਤਾਬਾਂ ਨੇ ਸਤਾਈ ਦੋਸਤੋ ਉਹ ਚੁੱਕਿਆ ਨਾ ਜਾਵੇ ਜੀ ਬੱਚਾ ਘਬਰਾਵੇ ਜੀ ਵੇਖ ਵੇਖ ਪਾਰਾ ਬਸਤਾ ਉਹ ਵੇਖ ਵੇਖ ਪਾਰਾ ਬਸਤਾ ਉਹ ਵੇਖ ਵੇਖ ਪਾਰਾ ਬਸਤਾ ਕੁਲੀ ਨਾ ਬਣਾਓ ਦੋਸਤੋ ਪਸਤੇ ਦੇ ਬੋਝ ਨੂੰ ਘਟਾਓ ਦੋਸਤੋ ਬੱਚਿਆਂ ਨੂੰ ਕੁਲੀ ਨਾ ਬਣਾਓ ਦੋਸਤੋ ਉਹ ਬੱਚਾ ਖੁਰ ਲਾਵੇ ਜੀ ਕੋਈ ਤਾਂ ਘਟਾਵੇ ਉਹ ਕਿੰਨਾ ਮੇਰਾ ਪਾਰਾ ਬਸਤਾ ਉਹ ਕਿੰਨਾ ਮੇਰਾ ਪਾਰਾ ਬਸਤਾ ਉਹ ਬੱਚਿਆਂ ਦਾ ਪਾਰਾ ਬਸਤਾ ਉਹ ਤਾਣਾ 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 ਹੜਿੱਪਾ ਤਾਣਾ 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 ਉਹ ਬੱਚੇ ਨੂੰ ਬਚਾ ਲਓ ਦੋਸਤੋ ਛੱਡਦਾ ਨਾ ਪਾਰਾ ਬਸਤਾ
ਲੋਕੋ
ਉਹ ਛੱਡਦਾ ਨਾ ਪਾਰਾ ਬਸਤਾ
ਲੋਕੋ
ਉਹ ਬੱਚਿਆਂ ਦਾ ਪਾਰਾ ਬਸਤਾ
ਲੋਕੋ
ਉਹ ਬੱਚਿਆਂ ਦਾ ਪਾਰਾ ਬਸਤਾ
ਲੋਕੋ
ਉਹ ਛੱਡਦਾ ਨਾ ਪਾਰਾ ਬਸਤਾ
ਲੋਕੋ
ਉਹ ਬੱਚਿਆਂ ਦਾ ਪਾਰਾ ਬਸਤਾ
ਲੋਕੋ
ਘੁੱਗੀ ਸਾਹਿਬ ਤੁਹਾਡੀ ਕੈਸਟ ਘੁੱਗੀ ਦਾ ਵਿਆਹ ਦਾ ਤਾਂ ਕੋਈ ਮਤਲਬ ਸਮਝ ਆਇਆ ਸੀ ਪਰ ਹੁਣ ਜਿਹੜਾ ਤੁਸੀਂ ਨਾਂ ਰੱਖਿਆ ਤਮਾਸ਼ਾ ਘੁੱਗੀ ਦਾ ਇਹਦਾ ਕੀ ਮਤਲਬ ਹੋਇਆ
ਸੰਬੰਧ ਤਾਂ ਇਹਦਾ ਵੀ ਵਿਆਹ ਨਾਲ ਹੀ ਹੈ ਸੁਣੀ ਭਲਵਾਨ ਜਦੋਂ ਮੇਰਾ ਨਵਾਂ ਨਵਾਂ ਵਿਆਹ ਹੋਇਆ ਸੀ ਨਾ ਉਹ ਬੜਾ ਰੋਬ ਹੁੰਦਾ ਸੀ ਮੇਰਾ ਵਹੁਟੀ ਤੇ
ਅੱਛਾ
ਮੈਂ ਬੋਲਦਾ ਹੁੰਦਾ ਸਾਂ ਉਹ ਚੁੱਪ ਕਰਕੇ ਸੁਣਦੀ ਹੁੰਦੀ ਸੀ
ਅੱਛਾ
ਫੇਰ ਪਾਸਾ ਪੁੱਠਾ ਪੈ ਗਿਆ ਉਹਦਾ ਝਾਕਾ ਖੁੱਲ ਗਿਆ ਤੇ ਫਿਰ ਉਹ ਬੋਲਦੀ ਹੁੰਦੀ ਸੀ ਤੇ ਮੈਂ ਚੁੱਪ ਕਰਕੇ ਸੁਣਦਾ ਹੁੰਦਾ ਤੇ ਹੁਣ ਵੇਖ ਲੈ ਸਾਡਾ ਇਹ ਹਾਲ ਹੀ ਅਸੀਂ ਦੋਵੇਂ ਜਾਣੇ ਉੱਚੀ ਉੱਚੀ ਬੋਲਦੇ ਹੁੰਦੇ ਹਾਂ ਸਾਰਾ ਮਹੱਲਾ ਸੁਣਦਾ ਹੁੰਦਾ ਜੀ ਜਿਨ੍ਹਾਂ ਜਿਨ੍ਹਾਂ ਨੇ ਵੇਖਿਆ ਸੀ ਨਾ ਘੁੱਗੀ ਦਾ ਵਿਆਹ ਹੁਣ ਉਹ ਸਾਰੇ ਵੇਖਣ ਡਏ ਨੀ ਤਮਾਸ਼ਾ ਘੁੱਗੀ ਦਾ
ਤਾਂ ਸਿਆਣੇ ਕਹਿੰਦੇ ਆ ਘੁੱਗੀ ਸਾਹਿਬ ਵਿਆਹ ਮੋਤੀ ਚੂਰ ਦਾ ਲੱਡੂ ਹੁੰਦਾ ਜਿਹੜਾ ਖਾਵੇ ਉਹ ਵੀ ਪਛਤਾਵੇ ਜਿਹੜਾ ਨਾ ਖਾਵੇ ਉਹ ਵੀ ਪਛਤਾਵੇ
ਪਰ ਮੇਰੇ ਤਾਂ ਇਹ ਲੱਡੂ ਗਲੇ 'ਚ ਹੀ ਫਸ ਗਿਆ ਸੁੰਡੀ ਭਲਵਾਨ ਨਾ ਲੰਘਣ ਡਿਆ ਤੇ ਨਾ ਬਾਹਰ ਆਉਣ ਡਿਆ ਨਾ ਤੂੰ ਦੱਸ ਵੀ ਮੇਰੇ ਵਿਆਹ ਦਾ ਕਿਤੇ ਘੱਟ ਚਾਹ ਹੋਇਆ ਸੀ। ਲੋਕਾਂ ਨੇ ਦੋਸਤਾਂ ਮਿੱਤਰਾਂ ਨੇ ਯਾਰਾਂ ਨੇ ਸਭ ਨੇ ਖੂਬ ਭੰਗੜਾ ਭੁੰਗੜਾ ਪਾਇਆ।
ਭੰਗੜਾ ਤੇ ਹੋਇਆ ਘੁੱਗੀ ਸਾਹਿਬ, ਆ ਭੁੰਗੜਾ ਕੀ ਹੋਇਆ?
ਫਿਕਰ ਨਾ ਕਰ, ਉਹ ਵੀ ਹੁੰਦਾ। ਜਦੋਂ ਤੇ ਭੰਗੜਾ ਪਾਉਣ ਵਾਲੇ ਸੋਫੀ ਹੋਣ ਉਦੋਂ ਤੱਕ ਤੇ ਭੰਗੜਾ ਪਾਉਂਦੇ ਨੇ, ਜਦੋਂ ਦੋ ਦੋ ਪੈਗ ਸ਼ਰਾਬ ਦੇ ਅੰਦਰ ਚਲੇ ਜਾਣ ਫਿਰ ਭੁੰਗੜਾ ਸ਼ੁਰੂ ਹੋ ਜਾਂਦਾ।
ਵੈਸੇ ਜਨਾਬ, ਭੰਗੜਾ ਜਿੰਨਾ ਮਰਜ਼ੀ ਪੈ ਜੇ ਵਿਆਹ 'ਚ, ਪਰ ਜਿੰਨਾ ਚਿਕਰ ਭੁੰਗੜਾ ਨਹੀਂ ਪੈਂਦਾ ਨਾ ਵਿਆਹ 'ਚ, ਉਹਨਾਂ ਚਿਕਰ ਰੌਣਕ ਨਹੀਂ ਬਣਦੀ।
ਭੰਗੜਾ ਤੇ ਲੋਕਾਂ ਨੇ ਵਾਕਈ ਬੜਾ ਪਾਇਆ ਸੀ ਮੇਰੇ ਵਿਆਹ 'ਚ, ਪਰ ਸਾਡੇ ਮਾਸੜ ਦਾ ਭੁੰਗੜਾ ਨਹੀਂ ਉਹ ਭੁੱਲਦਾ ਲੋਕਾਂ ਨੂੰ। ਵੇਖਲਾ, ਸਗਨ ਵਾਲੀ ਰਾਤ ਟੇਪ ਰਿਕਾਰਡ ਤੇ ਗਾਣਾ ਲਾ ਕੇ ਪਾਸੇ ਹਟ ਜਾ ਸੋਹਣੀਏ, ਸਾਡੀ ਰੇਲ ਗੱਡੀ ਆਈ, ਸਾਰਾ ਮੇਲ ਨੱਚਿਆ, ਕੀ ਬੁੱਢੇ ਕੀ ਬੱਚੇ ਕੀ ਜਨਾਨੀਆਂ ਬੰਦੇ ਕੁੜੀਆਂ ਮੁੰਡੇ, ਮਤਲਬ ਸਾਰੇ ਨੱਚੇ। ਜੇ ਨਹੀਂ ਨੱਚਿਆ ਤੇ ਸਾਡਾ ਮਾਸੜ ਹੀ ਨਹੀਂ ਨੱਚਿਆ। ਖੈਰ ਭੰਗੜਾ ਮੁੱਕ ਗਿਆ, 12:30 ਸਾਰੇ ਸੌਂ ਗਏ, ਮਾਸੜ ਪਰੇ ਬੈਠਾ ਸ਼ਰਾਬ ਪੀ ਵੀ ਜਾ। ਖੈਰ ਜਦੋਂ ਰਾਤ ਦੇ 2 ਵਜੇ ਤੇ ਮਾਸੜ ਦੇ ਅੰਦਰ 2 ਬੋਤਲਾਂ ਸ਼ਰਾਬ ਦੀਆਂ ਚਲੀਆਂ ਗਈਆਂ, ਮਾਸੜ ਦਾ ਨਸ਼ਾ ਖਿੜਿਆ, ਕੱਲਾ ਹੀ ਛਾਲ ਮਾਰ ਕੇ ਵਿਹੜੇ 'ਚ ਆ ਗਿਆ। ਯੂੰ ਲੱਗਾ ਕੱਲਾ ਹੀ ਵਿਹੜੇ 'ਚ ਖਾਉਰੂ ਪਾਉਣ, ਭੰਗੜਾ ਪਾਈ ਜਾਏ, ਗਾਣਾ ਗਾਈ ਜਾਏ, ਵਾਸੇ ਹਟ ਗਿਆ ਸੋਣੀਏ ਸਾਡੀ ਰੇਲ ਗੱਡੀ ਆਈ। ਮੈਂ ਅੰਦਰੋਂ ਉੱਠ ਕੇ ਆਇਆ, ਮੈਂ ਮਾਸੜਾ ਹੁਣ ਜੂ ਕੱਲਾ ਖਾਉਰੂ ਪਾਉਣ ਡਿਆ ਸਾਰੇ ਵਿਹੜੇ 'ਚ, ਹੈਂ ਹੁਣ ਜੂ ਕਹਿਣ ਡਿਆ ਪਾਸੇ ਹਟ ਜਾ ਸਾਡੀ ਰੇਲ ਗੱਡੀ ਆਈ, ਤੇ ਜਦੋਂ ਸਾਰੇ ਨੱਚਣ ਡਿਆ ਸੀ ਉਦੋਂ ਕਿਉਂ ਨਾ ਆਈ ਤੇਰੀ ਗੱਡੀ?
ਕਾਕਾ ਘੁੱਗੀ, ਇਹ ਹਿੰਦੁਸਤਾਨ ਆ ਪੁੱਤਰ, ਇੱਥੇ ਕੁਛ ਗੱਡੀਆਂ ਲੇਟ ਵੀ ਆਉਂਦੀਆਂ ਹੁੰਦੀਆਂ।
ਵੇਖ ਲਾ ਜੇ ਕੱਲ੍ਹ ਦੀਆਂ ਗੱਲਾਂ ਸੁਣੀ ਭਲਵਾਨ, ਫੋਟੋਗ੍ਰਾਫਰ ਦੇ ਅਜੇ ਪੈਸੇ ਵੀ ਦੇਣੇ ਆ ਤੇ ਘਰ 'ਚ ਕਲੇਸ਼ ਵੀ ਸ਼ੁਰੂ ਹੋ ਗਏ ਨੇ।
ਤੁਹਾਡਾ ਕਲੇਸ਼ ਹੁੰਦਾ ਕਿਹੜੀ ਗੱਲ ਤੋਂ ਮਹਾਰਾਜ?
ਕੀ ਦੱਸਾਂ ਯਾਰ, ਨਿੱਕੀ ਨਿੱਕੀ ਗੱਲ ਤੋਂ ਝਗੜਾ ਸ਼ੁਰੂ ਹੋ ਜਾਂਦਾ।
ਅੱਛਾ,
ਜਿੱਦਾਂ ਪਿੱਛੇ ਜਿਹੀ ਗੱਲ, ਮੇਰੀ ਵਹੁਟੀ ਇੱਕ ਵਾਰੀ ਮੈਨੂੰ ਆਪਣੀ ਦਾਜ ਦੀ ਤੜੀ ਮਾਰਨ ਲੱਗ ਪਈ।
ਕਹਿੰਦੀ ਤੁਹਾਡੇ ਘਰ ਹੈ ਕੀ ਸੀ? ਇਸ ਘਰ 'ਚ ਟੀਵੀ ਮੈਂ ਲੈ ਕੇ ਆਈ ਹਾਂ, VCR ਮੇਰੇ ਪਿਓ ਨੇ ਦਿੱਤਾ, ਟੇਪ ਰਿਕਾਰਡ, ਫਰਿੱਜ ਸਭ ਮੇਰੇ ਪਿਓ ਨੇ ਦਿੱਤੇ ਨੇ, ਸਕੂਟਰ ਮੇਰੇ ਪਿਓ ਦਾ, ਸੋਫਾ ਮੇਰੇ ਪਿਓ ਦਾ, ਇੱਥੋਂ ਤੱਕ ਇਸ ਘਰ 'ਚ ਭਾਂਡੇ ਵੀ ਮੇਰੇ ਪਿਓ ਦੇ ਨੇ।
ਖੈਰ ਜਦੋਂ ਲੜਾਈ ਮੁੱਕੀ, ਆਪਾਂ ਦੋਵੇਂ ਜਣੇ ਮੂੰਹ ਜਿਹਾ ਵੱਟ ਕੇ ਸੌਂ ਗਏ। ਅੱਧੀ ਕੁ ਰਾਤ ਨੂੰ ਸਾਡੇ ਘਰ ਜਦੋਂ ਖੜਕਾ ਜਿਹਾ ਹੋਇਆ, ਮੇਰੀ ਵਹੁਟੀ ਨੂੰ ਸ਼ੱਕ ਪਿਆ।
ਕਹਿੰਦੀ ਹਾਏ ਜੀ, ਮੈਂ ਕਿਹਾ ਲੱਗਦਾ ਬਾਹਰ ਚੋਰ ਆ ਗਏ ਨੇ, ਉੱਠ ਕੇ ਵੇਖੋ ਤਾਂ ਜ਼ਰਾ।
ਮੈਂ ਕਿਹਾ ਫੇਰ ਕੀ ਇਹ ਆ ਲੈਂਦੇ, ਉਹ ਪਰਾ ਹੋ ਮੈਨੂੰ ਸੌਣ ਦੇ।
ਕਹਿੰਦੀ ਹਾਏ ਜੀ, ਮੈਂ ਕਿਹਾ ਉੱਠ ਕੇ ਵੇਖੋ, ਪੁਲਿਸ ਨੂੰ ਬੁਲਾਓ, ਕੁਛ ਕਰੋ, ਨਹੀਂ ਤਾਂ ਘਰ ਦਾ ਸਾਰਾ ਸਮਾਨ ਚੁੱਕ ਕੇ ਲੈ ਜਾਣਾ ਜੇ।
ਤੇ ਮੈਂ ਕਿਹਾ ਲੈ ਜਾਂਦੇ ਸਾਰਾ ਸਮਾਨ ਚੁੱਕ ਕੇ, ਮੇਰਾ ਵਿੱਚ ਹੈ ਕੀ ਹੈ? ਸਾਰਾ ਸਮਾਨ ਤੇ ਤੇਰੇ ਪਿਓ ਦਾ।
ਵੈਸੇ ਘੁੱਗੀ ਸਾਹਿਬ, ਮੇਰੀ ਮੰਨੋ ਨਾ ਤਾਂ ਲੜਿਆ ਨਾ ਕਰੋ, ਜਿਹੜੀ ਕੜੀ ਪਿਆਰ ਨਾਲ ਲੰਘ ਜਾਏ ਉਹੀ ਓ ਚੰਗੀ।
ਉਹ ਯਾਰ ਸੁੰਡੀ ਭਲਵਾਨ, ਬਹੁਤਾ ਸਿਆਪਾ ਮੇਰੀ ਵਹੁਟੀ ਨੂੰ ਇਹੀ ਹੈ ਕਿ ਮੈਂ ਉਹਨੂੰ ਪਹਿਲਾਂ ਵਾਂਗ ਪਿਆਰ ਨਹੀਂ ਕਰਦਾ, ਪਹਿਲਾਂ ਵਾਂਗ ਉਹਦਾ ਖਿਆਲ ਨਹੀਂ ਕਰਦਾ। ਪਰ ਯਾਰ, ਨਵੇਂ ਨਵੇਂ ਵਿਆਹ ਦੀ ਗੱਲ ਹੋਰ ਹੁੰਦੀ ਹੈ, ਬਾਅਦ 'ਚ ਬੰਦੇ ਦੇ ਸਿਰ ਤੇ 100 ਜ਼ਿੰਮੇਵਾਰੀਆਂ ਪੈ ਜਾਂਦੀਆਂ। ਇੱਕ ਦਿਨ ਮੈਨੂੰ ਕਹਿੰਦੀ ਹੈ,
ਮੈਂ ਕਿਹਾ ਜੀ ਉਹ ਵੇਖਿਓ ਤਾਂ ਭਲਾ, ਰੌਸ਼ਨਦਾਨ 'ਚ ਬੈਠੇ ਕਬੂਤਰ ਕਬੂਤਰੀ ਕਿੱਦਾਂ ਪਿਆਰ ਨਾਲ ਚੋਲ ਮੋਲ ਕਰਨ ਡਏ ਆ, ਇਹ ਕੱਲ ਵੀ ਇੱਥੇ ਬੈਠੇ ਏਦਾਂ ਹੀ ਕਲੋਲਾਂ ਕਰਨ ਡਏ ਸੀ, ਤੇ ਅਸੀਂ ਹਫ਼ਤਾ ਹਫ਼ਤਾ ਇੱਕ ਦੂਸਰੇ ਨਾਲ ਰੁੱਸੇ ਰਹਿੰਦੇ ਹਾਂ, ਸਾਨੂੰ ਜਾਨਵਰਾਂ ਵੱਲ ਵੇਖ ਕੇ ਹੀ ਕੁਝ ਅਕਲ ਤੋਂ ਕੰਮ ਲੈਣਾ ਚਾਹੀਦਾ।
ਤੇ ਮੈਂ ਕਿਹਾ ਤੂੰ ਅਕਲ ਤੋਂ ਤਾਂ ਠੀਕ ਹੈ, ਕੁਝ ਅੱਖਾਂ ਤੋਂ ਵੀ ਕੰਮ ਲੈ, ਧਿਆਨ ਨਾਲ ਵੇਖ, ਕਬੂਤਰ ਕੱਲ ਵਾਲਾ ਹੀ ਹੈ ਪਰ ਕਬੂਤਰੀ ਅੱਜ ਹੋਰ ਹੈ। ਸੋ ਮੈਂ ਉਹਨੂੰ ਸਮਝਾਇਆ ਕਿ ਜ਼ਿੰਦਗੀ 'ਚ ਲਾਈ ਲੱਗ ਨਹੀਂ ਬਣੀਦਾ, ਅੱਖਾਂ ਮੀਟ ਕੇ ਕਿਸੇ ਦੇ ਪਿੱਛੇ ਨਹੀਂ ਲੱਗੀਦਾ, ਕਿਉਂ ਵਿਹਲੀਆਂ ਗੁਆਂਢਣਾਂ 'ਚ ਬਹਿ ਕੇ ਸੂਟਾਂ ਸਾੜੀਆਂ 'ਤੇ ਕਾਨਫਰੰਸ ਕਰਦੀ, ਕਿਉਂ ਕਿੱਟੀ ਪਾਰਟੀਆਂ 'ਚ ਟਾਈਮ ਖਰਾਬ ਕਰਦੀ? ਤੂੰ ਘਰ ਦਾ ਖਿਆਲ ਕਰ, ਮੈਂ ਤੇਰਾ ਖਿਆਲ ਕਰਾਂ। ਤੂੰ ਉਹਨਾਂ ਜਨਾਨੀਆਂ 'ਚੋਂ ਨਾ ਬਣ ਜਿਹੜੀਆਂ ਬਾਬਿਆਂ ਸਾਧਾਂ ਸੰਤਾਂ ਦੇ ਡੇਰਿਆਂ 'ਤੇ ਜਾ ਕੇ ਇੱਦਾਂ ਦੀਆਂ ਬੇਨਤੀਆਂ ਕਰਦੀਆਂ।
ਕੋਈ ਜੁਗਤ ਬਣਾ ਦਿਓ ਬਾਬਾ ਜੀ, ਕੋਈ ਕਰੋ ਤਵੀ ਤੀਜਾ ਤਾਗਾ ਜੀ, ਕੋਈ ਜੁਗਤ ਬਣਾ ਦਿਓ ਬਾਬਾ ਜੀ, ਕੋਈ ਕਰੋ ਤਵੀ ਤੀਜਾ ਤਾਗਾ ਜੀ, ਪਤੀ ਦੇਵ ਤੇ ਹੁਕਮ ਚਲਾਵਾਂ, ਪਤੀ ਦੇਵ ਤੇ ਹੁਕਮ ਚਲਾਵਾਂ, ਕਰ ਦੌਲੀ ਲਾ ਨਿਆਰੀ
ਬਾਬਾ।
ਆ ਗਿਆ।
दस बजे मैं उठा सुती चूल्हे ते चा बन दी तरके पैरां विच लिया रखे जुत्ती मेरी सेवा दे विच लग जाए मेरी सेवा दे विच लग जाए भुल के दुनिया सारी
बाबा जी हो जावे मेरा पति आज्ञा करी बाबा जी हो जावे मेरा पति आज्ञा करी बाबा जी हो जावे मेरा पति आज्ञा करी
लाना एक मिनट खलोवे भांडे मांजे कपड़े धोवे कम कार दा रत्ती पर भी मैनू ता कोई फिक्र ना होवे झाड़ू मारे पति देव जी झाड़ू मारे पति देव मैं जावा गंद खिलारी पाके पति डरावा मेरे ते ना होए पवंदी जिथे मर्जी आवा जावा तीनों टाइम मेरे खान पीण दी तीनों टाइम मेरे खान पीण दी रखे फुल तैयारी
ਘੁੱਗੀ ਸਾਹਿਬ ਇਹ ਗੀਤ ਤਾਂ ਵਾਕਿਆ ਹੀ ਬੜਾ ਕਮਾਲ ਦਾ ਸੀ ਮੈਂ ਵੀ ਇਹੀ ਸਮਝਦਾ ਕਿ ਮੀਆਂ ਬੀਬੀ ਗ੍ਰਸਤੀ ਦੀ ਗੱਡੀ ਦੇ ਦੋ ਪਹੀਏ ਹੁੰਦੇ ਨੇ ਇਹਨਾਂ 'ਚ ਇਤਫਾਕ ਤਾਲਮੇਲ ਹੋਵੇ ਤਾਂ ਹੀ ਗੱਡੀ ਚੱਲਦੀ ਆ
ਅਤੇ ਹੋਰ ਕੀ ਉਸ ਗੱਡੀ ਨੇ ਸਵਾਹ ਚੱਲਣਾ ਜਿਹਦਾ ਇੱਕ ਪਹੀਆ ਅੰਮ੍ਰਿਤਸਰ ਜਾਣ ਡਿਆ ਹੋਵੇ ਦੂਜਾ ਚੰਡੀਗੜ੍ਹ ਜਿੱਦਾਂ ਆਪਣੇ ਮਹੱਲੇ ਵਾਲਾ ਘੁੱਦੂ ਨਹੀਂ
ਆਹੋ
ਓਏ ਆਪ ਵਿਚਾਰਾ ਇੰਨਾ ਸ਼ਰੀਫ ਹੈ ਪਰ ਉਹਦੀ ਗ੍ਰਸਤੀ ਦਾ ਦੂਜਾ ਪਹੀਆ ਡਲਕ ਮਾਰਦਾ ਕਦੀ ਇੱਧਰ ਜਾਂਦਾ ਕਦੀ ਉੱਧਰ ਜਾਂਦਾ ਯਾਨੀ ਕਿ ਜਿੰਨਾ ਘੁੱਦੂ ਭੋਲਾ ਓਨੀ ਉਹਦੀ ਵਹੁਟੀ ਚਲਾਕ ਹੈ ਇੱਕ ਦਿਨ ਘੁੱਦੂ ਬੇਰੀ ਵਾਲੇ ਚੌਂਕ 'ਚ ਬੈਠਾ ਤਾਸ਼ ਖੇਡਣ ਡਿਆ ਉੱਧਰੋਂ ਫੁੰਮਣ ਸਿੰਘ ਦੌੜਿਆ ਦੌੜਿਆ ਆਇਆ ਆ ਕੇ ਕਹਿੰਦਾ ਉਹ ਘੁੱਦੂ ਆ ਤੂੰ ਇੱਥੇ ਬੈਠਾ ਤਾਸ਼ ਖੇਡਣ ਡਿਆ ਉੱਧਰ ਤੇਰੀ ਵਹੁਟੀ ਫਲਾਣੇ ਹੋਟਲ 'ਚ ਤੇਰੇ ਭਰਾ ਨਾਲ ਬੈਠੀ ਰੋਟੀਆਂ ਖਾਣ ਡਈ ਹੈ ਚਾਵਾਂ ਪੀਣ ਡਈ ਹੈ ਖੂਬ ਐਸ਼ਾਂ ਹੋਣ ਡਈਆਂ ਘੁੱਦੂ ਨੂੰ ਬੜਾ ਗੁੱਸਾ ਚੜਿਆ ਮੇਰੀ ਵਹੁਟੀ ਮੇਰੇ ਭਰਾ ਨਾਲ ਹੋਟਲ 'ਚ ਬੈਠੀ ਹੈ ਘੁੱਦੂ ਗੁੱਸੇ 'ਚ ਦੌੜਿਆ ਗਿਆ ਘੰਟੇ ਕੁ ਬਾਅਦ ਮੁੜ ਕੇ ਆ ਗਿਆ ਆ ਕੇ ਕਹਿੰਦਾ ਜਾ ਯਾਰ ਫੁੰਮਣਾ ਮੈਨੂੰ ਐਵੇਂ ਗੁੱਸਾ ਚੜਾਤਾ ਸੀ ਸ਼ਿਦਾਈਆ ਉਹ ਮੇਰੇ ਭਰਾ ਨਾਲ ਥੋੜਾ ਬੈਠੀ ਹੈ ਮੇਰੀ ਵਹੁਟੀ ਤੇ ਕਿਸੇ ਹੋਰ ਬੰਦੇ ਨਾਲ ਬੈਠੀ ਹੈ
ਲੈ ਦੱਸ ਏਦਾਂ ਦੇ ਬੰਦੇ ਵੀ ਹੈਗੇ ਆ ਧਰਤੀ ਤੇ
ਇਹ ਤੇ ਕੁਛ ਵੀ ਨੀ ਸੁਣਦੀ ਭਲਵਾਨ ਇਦੋਂ ਅੱਗੇ ਬੜੇ ਬੜੇ ਅਲੋਕਾਰੀ ਜੀਵ ਬੈਠੇ ਆ ਧਰਤੀ ਤੇ ਉਹਨਾਂ ਵਿਚਾਰਿਆਂ ਨੂੰ ਪਤਾ ਹੀ ਨੀ ਲੱਗਦਾ ਉਹ ਜਿਹੜੀ ਗੱਲ ਕਰਨ ਡੇ ਉਹਦਾ ਕੀ ਮਤਲਬ ਨਿਕਲਣ ਡਿਆ ਜਿੱਦਾਂ ਪਿੱਛੇ ਜਿਹੇ ਦੀ ਗੱਲ ਹੈ ਸਾਡੇ ਲਾਗੇ ਇੱਕ ਬੰਦਾ ਪੂਰਾ ਹੋ ਗਿਆ ਮਹਿੰਗਾ ਸਿੰਘ ਜਿੱਦਣ ਉਹਦਾ ਭੋਗ ਸੀ ਬੜੀ ਦੁਨੀਆ ਇਕੱਠੀ ਹੋਈ ਭੋਗ ਤੋਂ ਬਾਅਦ ਸ਼ਰਧਾਂਜਲੀਆਂ ਦੇਣ ਦਾ ਟਾਈਮ ਆਇਆ ਤੇ ਪਹਿਲੀ ਆਵਾਜ਼ ਪਈ ਲੰਬੜਦਾਰ ਭਾਨ ਸਿੰਘ ਨੂੰ ਉਹਨੇ ਜੂੰ ਮਹਿੰਗਾ ਸਿੰਘ ਦੀਆਂ ਸਿਫਤਾਂ ਦੇ ਪੁੱਲ ਬੰਨਣੇ ਸ਼ੁਰੂ ਕੀਤੇ ਆਪਣੇ ਵੱਲੋਂ ਉਹ ਵਿਚਾਰਾ ਮਹਿੰਗਾ ਸਿੰਘ ਦੀਆਂ ਤਰੀਫਾਂ ਕਰਨ ਡਿਆ ਸੀ, ਪਰ ਤਰੀਫ ਤਰੀਫ ਚ ਹੀ ਉਹਨੇ ਮਹਿੰਗਾ ਸਿੰਘ ਦਾ ਖਾਨਦਾਨ ਪੁਰਾਣੇ ਖਦਰੰਗ ਉਧੇੜ ਕੇ ਰੱਖ ਦਿੱਤਾ। ਕਹਿੰਦਾ
ਮਨ ਨੂੰ ਯਕੀਨ ਨਹੀਂ ਆਉਂਦਾ ਕਿ ਮਹਿੰਗਾ ਸਿੰਘ ਸਾਡੇ ਵਿੱਚ ਅੱਜ ਨਹੀਂ ਰਿਹਾ। ਅਜੇ ਪਿਛਲੇ ਹਫ਼ਤੇ ਦੀ ਗੱਲ ਆ, ਜਦੋਂ ਇਹਦੀ ਨਿੱਕੀ ਕੁੜੀ ਘਰੋਂ ਭੱਜੀ ਆ, ਦੌੜਿਆ ਦੌੜਿਆ ਮੇਰੇ ਕੋਲ ਆਇਆ, ਬੜੀ ਭੱਜ ਨੱਠ ਕਰਕੇ ਅਠਵੇਂ ਦਿਨ ਕੁੜੀ ਮੁੰਡਾ ਕਿਤੇ ਜਾ ਕੇ ਲੱਭੇ ਆ, ਤਾਂ ਮੁੰਡੇ ਵਾਲਿਆਂ ਨਾਲ ਰਾਜ਼ੀਨਾਮਾ ਮੈਂ ਇਹਦਾ ਆਪ ਕਰਾਇਆ। ਮੈਨੂੰ ਯਾਦ ਆ ਜਦੋਂ ਮਹਿੰਗਾ ਸਿਉਂ ਦਾ ਵੱਡਾ ਕਾਕਾ ਸਕੂਟਰ ਚੋਰੀ ਕਰਦਾ ਫੜਿਆ ਗਿਆ, ਤਾਂ ਮੈਂ ਥਾਣੇਦਾਰ ਨਾਲ ਗੱਲ ਕਰਕੇ 5000 ਚ ਗੱਲ ਮੁਕਾਈ ਆ। ਥਾਣੇਦਾਰ ਨੂੰ ਦੂਜੇ ਦਿਨ ਪੈਸੇ ਦੇਣ ਦਾ ਵਾਅਦਾ ਕੀਤਾ, ਇਹਨੇ ਮਹਿੰਗਾ ਸਿੰਘ ਨੇ ਉਸੇ ਦਿਨ ਜਾ ਕੇ ਪੈਸੇ ਦੇ ਆਇਆ, ਵਾਅਦੇ ਦਾ ਬੜਾ ਪੱਕਾ। ਬੱਚੇ ਆਪਣਿਆਂ ਨਾਲ ਡਾਢਾ ਹੀ ਮੋਹ ਕਰਦਾ ਸੀ, ਜਦੋਂ ਵੱਡੀ ਕੁੜੀ ਨੇ ਆਪਣੀ ਸੱਸ ਜੈਦ ਦੇ ਕੇ ਮਾਰੀ ਆ, ਕੁੜੀ ਤੇ ਕੇਸ ਬਣ ਗਿਆ, ਮਹਿੰਗਾ ਸਿਉਣੇ ਪਾਣੀ ਵਾਂਗੂ ਪੈਸਾ ਰੋੜਿਆ, ਕੁੜੀ ਦਾ ਵਾਲ ਨਹੀਂ ਵਿੰਗਾ ਹੋਣ ਦਿੱਤਾ। ਹੋਰ ਕੀ ਦੱਸਾਂ, ਵੱਡਾ ਜਿਗਰਾ ਸੀ ਬਈ ਮਹਿੰਗਾ ਸਿੰਘ ਦਾ, ਬੜਾ ਵੱਡਾ ਜਿਗਰਾ ਸੀ। ਛੋਟਾ ਮੁੰਡਾ ਤਾੜੀ ਨਸ਼ਿਆਂ ਚ 10 ਕਿੱਲੇ ਜ਼ਮੀਨ ਵੇਚ ਕੇ ਖਾ ਗਿਆ, ਮਹਿੰਗਾ ਸਿਉਣੇ ਮੱਥੇ ਵਾਡ ਨਹੀਂ ਪਾਇਆ। ਮੇਰੀ ਮਹਿੰਗਾ ਸਿਉਣਾ ਯਾਰੀ ਅੱਜ ਦੀ ਨਹੀਂ ਸੀ। ਮੈਨੂੰ ਯਾਦ ਆ ਸੀ ਨਿੱਕੇ ਨਿੱਕੇ ਹੁੰਦੇ ਸਾਂ, ਮਹਿੰਗਾ ਸਿੰਘ ਦੇ ਪਿਓ ਨੂੰ ਫੀਮ ਵੇਚਣ ਦੇ ਜੁਰਮ ਚ ਕੈਦ ਹੋਈ ਸੀ, ਅਸੀਂ ਇਕੱਠੇ ਉਹਨੂੰ ਜੇਲ੍ਹ ਚ ਰੋਟੀ ਦੇ ਕੇ ਆਉਂਦੇ ਹੁੰਦੇ ਸਾਂ। ਮਹਿੰਗਾ ਸਿੰਘ ਬਾਰੇ ਗੱਲਾਂ ਤਾਂ ਬਹੁਤ ਆ ਕਰਨ ਨੂੰ, ਪਰ ਹੁਣ ਮਨ ਭਾੜੇ ਆਇਆ ਬੋਲਿਆ ਨਹੀਂ ਜਾਂਦਾ। ਮਾੜਾ ਯੋਧਾ ਸਵਰਗਾਂ ਚ ਵਾਥਾ ਕਰੇ।
ਇਹੋ ਜਿਹੀ ਤਾਰੀਫ ਕੀਤੀ ਉਹਨੇ ਮਹਿੰਗਾ ਸਿੰਘ ਦੀ ਕਿ ਉਹਦਾ ਟੱਬਰ ਅਗਲੇ ਦਿਨ ਹੀ ਮਕਾਨ ਵੇਚ ਕੇ ਮੱਲਾ ਛੱਡ ਗਿਆ।
ਮੱਲਾ ਤੇ ਉਹਨੇ ਛੱਡਣਾ ਸੀ ਮਹਾਰਾਜ, ਲੰਬੜਦਾਰ ਨੇ ਤਾਰੀਫ ਹੀ ਏਦਾਂ ਦੀ ਕਰ ਦਿੱਤੀ ਸੀ ਉਹਨਾਂ ਦੀ।
ਵੈਸੇ ਕੀਤੀ ਤੇ ਭਾਵੇਂ ਉਹਨੇ ਭੋਲੇ ਭਾਈ, ਪਰ ਤਾਰੀਫ ਸਹੀ ਕਰ ਗਿਆ, ਕਿਉਂਕਿ ਜਿੱਦਾਂ ਦੀ ਕਿਸੇ ਦੀ ਤਾਰੀਫ ਬਣਦੀ ਹੋਵੇ ਫਿਰ ਉਦਾਂ ਦੀ ਕਰਨੀ ਚਾਹੀਦੀ ਹੈ ਨਾ। ਜਿੱਦਾਂ ਕਿਸੇ ਸ਼ਾਇਰ ਨੇ ਅਲੱਗ ਅਲੱਗ ਦੇਸ਼ਾਂ ਦੀ ਤਾਰੀਫ ਏਦਾਂ ਕੀਤੀ ਹੈ, ਕਹਿੰਦਾ ਏਕਤਾ ਇਤਫਾਕ ਮਿਲਿਆ ਫਰੰਗੀਆਂ ਨੂੰ,
ਅੱਛਾ,
ਤੇ ਖੂਬਸੂਰਤੀ ਮਿਲੀ ਇਰਾਨੀਆਂ ਨੂੰ, ਵੱਡਾ ਮੁਲਕ ਮਿਲਿਆ ਰੂਸੀਆਂ ਨੂੰ, ਦੇਸ਼ ਸੇਵਾ ਮਿਲੀ ਜਪਾਨੀਆਂ ਨੂੰ, ਦੌਲਤ ਮਿਲੀ ਜਹਾਨ ਦੀ ਅਮਰੀਕਨਾਂ ਨੂੰ, ਤੇ ਕੱਟੜਪੰਥੀ ਮਿਲੀ ਪਾਕਿਸਤਾਨੀਆਂ ਨੂੰ, ਪਰ ਰਿਸ਼ਵਤ ਖੋਰੀ ਮਿਲਾਵਟ ਖੁਦ ਗਰਜ਼ੀ ਬੇਈਮਾਨੀ ਮਿਲ ਗਈ ਹਿੰਦੁਸਤਾਨੀਆਂ ਨੂੰ।
ਜੀ ਸਾਹਿਬ, ਰਿਸ਼ਵਤਖੋਰੀ, ਬੇਈਮਾਨੀ, ਭ੍ਰਿਸ਼ਟਾਚਾਰ, ਧੋਖਾ, ਫਰੇਬ ਵਰਗੀਆਂ ਨਾਮਰਾਤ ਬਿਮਾਰੀਆਂ ਦਾ ਜਦ ਤੱਕ ਇਲਾਜ ਨਹੀਂ ਕੀਤਾ ਜਾਂਦਾ ਨਾ, ਤਾਂ ਉਦੋਂ ਤੱਕ ਸਾਡਾ ਦੇਸ਼ ਅਸਲ 'ਚ ਮਹਾਨ ਨਹੀਂ ਬਣ ਸਕਦਾ। ਭਾਵੇਂ ਸਰਕਾਰ ਬੱਸਾਂ ਟਰੱਕਾਂ ਦੇ ਮਗਰ ਜਿੰਨਾ ਮਰਜ਼ੀ ਦਿਖਵਾਈ ਜਾਏ, ਮੇਰਾ ਦੇਸ਼ ਮਹਾਨ।
ਅੱਜ ਕੱਲ੍ਹ ਟਰੱਕਾਂ ਵਾਲੇ ਕਿਹੜੇ ਘੱਟ ਸਕੀਮੀ ਨੇ ਸੁਣੀ, ਕਈਆਂ ਨੇ ਟਰੱਕ ਦੇ ਮਗਰ ਲਿਖਵਾਇਆ ਹੁੰਦਾ ਜੀ 100 ਚੋਂ 99 ਬੇਈਮਾਨ, ਫਿਰ ਵੀ ਮੇਰਾ ਦੇਸ਼ ਮਹਾਨ।
ਵਾਕਿਆ ਜੀ, ਬੱਸਾਂ ਗੱਡੀਆਂ ਮਗਰ ਇੱਦਾਂ ਦੀਆਂ ਗੱਲਾਂ ਪੜ੍ਹ ਕੇ ਨਾ ਤੇ ਬੜਾ ਹੀ ਹਾਸਾ ਆਉਂਦਾ ਘੁੱਗੀ ਸਾਹਿਬ।
ਕਈ ਵਾਰੀ ਤੇ ਸੁੰਡੀ ਪਰਵਾਨ ਬੱਸਾਂ ਕਾਰਾਂ ਗੱਡੀਆਂ ਦੇ ਮਗਰ ਇਹੋ ਜਿਹੀਆਂ ਗੱਲਾਂ ਲਿਖੀਆਂ ਹੁੰਦੀਆਂ ਜਿਹੜੀਆਂ ਮੌਕੇ ਤੇ ਬੜੀਆਂ ਕਮਾਲ ਦੀਆਂ ਲੱਗਦੀਆਂ।
ਅੱਛਾ,
ਜਿੱਦਾਂ ਇੱਕ ਦਿਨ ਇੱਕ ਮਰੂਤੀ ਕਾਰ ਖਰਾਬ ਹੋਈ ਪਈ ਸੀ, ਉਹਨੂੰ ਇੱਕ ਟਰੱਕ ਵਾਲਾ ਟੋਚਨ ਪਾ ਕੇ ਲਿਜਾਣ ਡਿਆ ਸੀ, ਤੇ ਟਰੱਕ ਦੇ ਮਗਰ ਲਿਖਿਆ ਸੀ ਦਿਲ ਵਾਲੇ ਦੁਲਹਨੀਆਂ ਲੈ ਜਾਏਗੇ। ਇੱਕ ਵਾਰੀ ਮੈਂ ਪਹਾੜੀ ਇਲਾਕੇ ਚ ਗਿਆ, ਉੱਥੇ ਵੇਖਿਆ ਇੱਕ ਵੈਨ ਖੱਡ ਚ ਲਮਕੀ ਹੋਈ, ਇੱਕ ਦਰਖਤ ਨਾਲ ਮਾੜੀ ਜੀ ਅੜੀ ਹੋਈ, ਹੁਣੇ ਡਿੱਗੀ ਕੇ ਡਿੱਗੀ, ਤੇ ਮਗਰ ਲਿਖਿਆ ਸੀ ਜਾਤੀ ਹੂੰ ਮੈਂ। ਏਦਾਂ ਹੀ ਇੱਕ ਦਿਨ GT ਰੋਡ ਤੇ ਇੱਕ ਟਰੱਕ ਤੇ ਇੱਕ ਟੈਂਪੂ ਦੀ ਫਸਵੀਂ ਟੱਕਰ ਹੋਈ ਪਈ।
ਅੱਛਾ,
ਇੱਕ ਦੂਜੇ ਚ ਦੋਵੇਂ ਖੁਬੇ ਹੋਏ, ਤੇ ਟੈਂਪੂ ਦੇ ਮਗਰ ਲਿਖਿਆ ਸੀ ਆਣ ਮਿਲੋ ਸੱਜਣਾ। ਇੱਕ ਦਿਨ ਦੇਖਿਆ ਇੱਕ ਸੜਕ ਤੇ ਇੱਕ ਪੁਰਾਣੀ ਜੀ ਟਰਾਲੀ ਗੰਨੇ ਨਾਲ ਲੱਦੀ, ਦੋਵੇਂ ਪਹੀਏ ਝੋਲ ਮਾਰਨ ਡੇ, ਸੱਜਾ ਟਾਇਰ ਪਾਟਾ ਸੜਕ ਤੇ ਖਬੜ ਖਬੜ ਵੱਜਦਾ ਜਾਵੇ, ਟਰਾਲੀ ਢੀਚਕ ਜੀ ਮਾਰਦੀ, ਮਸਾਂ ਹੀ ਤੁਰਨ ਡਈ ਸੀ, ਤੇ ਉਹਦੇ ਮਗਰ ਮੋਟਾ ਕਰਕੇ ਲਿਖਿਆ ਹੋਇਆ ਸੀ ਤੋਰ ਪੰਜਾਬਣ ਦੀ। ਏਦਾਂ ਹੀ ਇੱਕ ਦਿਨ ਇੱਕ ਪੁਰਾਣੀ ਜੀ ਫੀਏਟ ਕਾਰ ਸੜਕ ਤੋਂ ਪਲਟੀ ਖਾ ਕੇ ਉਹ ਪਰੇ ਭੰਗ ਦੇ ਬੂਟਿਆਂ ਚ ਟੇਢੀ ਜੀ ਹੋ ਕੇ ਡਿੱਗੀ ਹੋਈ ਸੀ, ਤੇ ਉਹਦੇ ਮਗਰ ਲਿਖਿਆ ਹੋਇਆ ਸੀ ਕਿਤੇ ਕੱਲੀ ਬਹਿ ਕੇ ਸੋਚੀ ਨੀ। ਇੱਕ ਦਿਨ ਇੱਕ 3 ਪਹੀਆਂ ਵਾਲਾ ਟੈਂਪੂ ਇੱਟਾਂ ਨਾਲ ਲੱਦੇ ਟਰੱਕ ਦੇ ਥੱਲੇ ਫਸਿਆ ਹੋਇਆ, ਕਚੂੰਬਰ ਨਿਕਲੇ ਟੈਂਪੂ ਦੇ ਮਗਰ ਲਿਖਿਆ ਸੀ ਕੀ ਜ਼ੋਰ ਗਰੀਬਾਂ ਦਾ।
ਖੈਰ ਘੁੱਗੀ ਸਾਹਿਬ, ਇਹ ਤਾਂ ਤੁਸੀਂ ਸ਼ੁਗਲ ਦੀਆਂ ਗੱਲਾਂ ਕੀਤੀਆਂ। ਮੈਂ ਵੇਖਿਆ ਕਈ ਟਰੱਕਾਂ ਟੈਂਪੂਆਂ 'ਤੇ ਬੜੀਆਂ ਕੰਮ ਦੀਆਂ ਗੱਲਾਂ ਲਿਖੀਆਂ ਹੁੰਦੀਆਂ, ਜਿੱਦਾਂ ਸ਼ਰਾਬ ਪੀ ਕੇ ਗੱਡੀ ਨਾ ਚਲਾਓ, ਜਾਂ ਪਾਪਾ ਜੀ ਨਾ ਪੀਓ ਸ਼ਰਾਬ, ਲੈ ਦਿਓ ਮੈਨੂੰ ਇੱਕ ਕਿਤਾਬ।
ਇਸ ਵਕਤ ਨੌਜਵਾਨਾਂ 'ਚ ਨਸ਼ਿਆਂ ਵਿਰੋਧੀ ਚੇਤਨਾ ਪੈਦਾ ਕਰਨ ਦੀ ਲੋੜ ਵੀ ਹੈ ਸੁੰਡੀ।
ਬਿਲਕੁਲ ਠੀਕ ਆ ਘੁੱਗੀ ਜੀ, ਸਾਡੇ ਦੇਸ਼ ਦੇ ਗੱਭਰੂ ਨਸ਼ਿਆਂ 'ਚ ਸਭ ਤੋਂ ਅੱਗੇ ਲੰਘਦੇ ਜਾ ਰਹੇ ਅਤੇ ਖੇਡਾਂ 'ਚ ਸਾਰਿਆਂ ਨਾਲੋਂ ਪਿੱਛੇ ਰਹਿਣ ਡੇ। ਸਾਲਾਂ 'ਤੇ ਸਾਲ ਬੀਤ ਗਏ ਨੇ, ਸਾਡਾ ਕੋਈ ਖਿਡਾਰੀ ਓਲੰਪਿਕ ਖੇਡਾਂ 'ਚ ਸੋਨੇ ਦਾ ਮੈਡਲ ਨਹੀਂ ਲਿਆ ਸਕਿਆ।
ਸੁੰਡੀ ਭਲਵਾਨ, ਸਾਡੇ ਖਿਡਾਰੀਆਂ ਦੀ ਸੋਚ ਹੀ ਬੜੀ ਵੱਖਰੀ ਹੈ। ਉਹ ਕਹਿੰਦੇ ਭਾਰਤ ਤੇ ਸਾਡਾ ਅੱਗੇ ਸੋਨੇ ਦੀ ਚਿੜੀ ਹੈ, ਹੋਰ ਸੋਨਾ ਲਿਆ ਕੇ ਅਸੀਂ ਇਹਦਾ ਕਾਂ ਬਣਾਉਣਾ। ਸੁੰਡੀ ਭਲਵਾਨ, ਖਿਡਾਰੀਆਂ ਦਾ ਓਨਾ ਕਸੂਰ ਨਹੀਂ ਜਿੰਨਾ ਕਸੂਰ ਸਾਡੇ ਦੇਸ਼ ਦੇ ਪ੍ਰਬੰਧ ਦਾ, ਸਾਡੇ ਸਮਾਜ ਦਾ। ਕੀ ਕਰਨਗੇ ਉਸ ਦੇਸ਼ ਦੇ ਖਿਡਾਰੀ ਜਿਸ ਦੇਸ਼ ਦੇ ਬੱਚਿਆਂ ਨੂੰ ਇਹ ਸਮਝਾਇਆ ਜਾਂਦਾ ਵੀ ਖੇਡੋਗੇ ਮੱਲੋਗੇ ਹੋਵੋਗੇ ਖਰਾਬ, ਪੜ੍ਹੋਗੇ ਲਿਖੋਗੇ ਬਣੋਗੇ ਨਵਾਬ। ਜਦਕਿ ਸੱਚਾਈ ਇਹ ਹੈ ਸੁੰਡੀ ਭਲਵਾਨ, ਖਿਡਾਰੀਆਂ ਦੀ ਤਾਂ ਫਿਰ ਸ਼ਾਇਦ ਕਿਤੇ ਨਾ ਕਿਤੇ ਸੁਣੀ ਜਾਂਦੀ ਹੋਵੇ, ਪਰ ਇਸ ਦੇਸ਼ 'ਚ ਜਿਹੜੇ ਲੱਖਾਂ ਨੌਜਵਾਨ ਵੱਡੀਆਂ ਵੱਡੀਆਂ ਪੜ੍ਹਾਈਆਂ ਕਰਕੇ ਨੌਕਰੀਆਂ ਦੇ ਲਈ ਦਰ ਦਰ ਧੱਕੇ ਖਾਣ ਡਏ ਨੇ, ਉਹਨਾਂ ਦੀ ਹਾਲਤ ਵੇਖ ਕੇ ਇੰਜ ਲੱਗਦਾ ਹੀ ਜਿੱਦਾਂ ਬੇਰੁਜ਼ਗਾਰੀ ਦਾ ਰਾਕਸ਼ਸ ਮਿਹਨਤ ਨਾਲ ਪੜ੍ਹ ਰਹੇ ਵਿਦਿਆਰਥੀਆਂ ਦਾ ਇੰਜ ਮਜ਼ਾਕ ਉਡਾ ਰਿਹਾ ਹੋਵੇ।
ਤਰਸੇਗਾ ਪਤਾ ਲੱਗ ਜਾਊਗਾ, ਓਏ ਲੱਗ ਜਾਊਗਾ, ਓਏ ਲੱਗ ਜਾਊਗਾ। ਤੂੰ ਪੜ੍ਹਨ ਪੜ੍ਹਨ ਨਿੱਤ ਕਰਦਾ ਏ, ਜਦੋਂ ਪੜ੍ਹ ਜੇਗਾ ਪਤਾ ਲੱਗ ਜਾਊਗਾ। ਪੜ੍ਹਨ ਪੜ੍ਹਨ ਨਿੱਤ ਕਰਦਾ ਏ, ਜਦੋਂ ਪੜ੍ਹ ਜੇਗਾ ਪਤਾ ਲੱਗ ਜਾਊਗਾ। ਪੜ੍ਹ ਕੇ ਪਛਤਾਣਿਆ ਭੁੱਖੇ ਮਰ ਜਾ, ਮਰ ਜਾਣਿਆ ਪੜ੍ਹ ਕੇ ਪਛਤਾਣਿਆ। ਤੇਰੇ ਘਰ ਦੇ ਸਾਰੇ ਸੋਚ ਰਹੇ ਤੈਨੂੰ ਉੱਚੀ ਮਿਲ ਜਾਊਗੀ ਟੀਸੀ, ਮਿਲ ਜਾਊਗੀ ਟੀਸੀ। ਪੜ੍ਹ ਲਿਖ ਕੇ ਸਾਡੇ ਟੀਟੂ ਨੇ, ਪੜ੍ਹ ਲਿਖ ਕੇ ਸਾਡੇ ਟੀਟੂ ਨੇ, ਹੁਣ ਬਣ ਹੀ ਜਾਣਾ ਏ ਡੀਸੀ। ਤੂੰ ਪਾਵਰ ਦੀ ਚਪੜਾਸੀ ਦੀ, ਤੂੰ ਪਾਵਰ ਦੀ ਚਪੜਾਸੀ ਦੀ, ਜਦੋਂ ਖੜ ਜਾਏਗਾ ਪਤਾ ਲੱਗ ਜਾਊਗਾ, ਆਏ ਲੱਗ ਜਾਊਗਾ, ਉਹ ਲੱਗ ਜਾਊਗਾ। ਵੇ ਤੂੰ ਪੜ੍ਹਨ ਪੜ੍ਹਨ ਨਿੱਤ ਕਰਦਾ ਏ, ਜਦੋਂ ਪੜ੍ਹ ਜਾਏਗਾ ਪਤਾ ਲੱਗ ਜਾਊਗਾ। ਪੜ੍ਹਨ ਪੜ੍ਹਨ ਨਿੱਤ ਕਰਦਾ ਏ, ਜਦੋਂ ਪੜ੍ਹ ਜਾਏਗਾ ਪਤਾ ਲੱਗ ਜਾਊਗਾ। ਪੜ੍ਹ ਕੇ ਪਛਤਾਣਿਆ ਭੁੱਖੇ ਮਰ ਜਾਣਿਆ, ਭੁੱਖੇ ਮਰ ਜਾਣਿਆ, ਪੜ੍ਹ ਕੇ ਪਛਤਾ। ਚੰਦਰਾ ਸਕਿਆ ਨੂੰ ਪਾਰ ਲਗਾਵੇ ਜੀ, ਐ ਵੇੜਾ ਸਿਫਾਰਿਸ਼ ਦਾ ਚੰਦਰਾ ਸਕਿਆ ਨੂੰ ਪਾਰ ਲਗਾਵੇ ਜੀ। ਡਿਗਰੀ ਦੀ ਉੱਥੇ ਕੀ ਚੱਲਣੀ, ਡਿਗਰੀ ਦੀ ਉੱਥੇ ਕੀ ਚੱਲਣੀ, ਜਿਸ ਥਾਂ ਪੈਸਾ ਚੱਲ ਜਾਵੇ ਜੀ। ਤੂੰ ਰਿਸ਼ਵਤ ਦੀ ਸੂਲੀ ਤੇ, ਰਿਸ਼ਵਤ ਦੀ ਸੂਲੀ। ਕੁੜੀ ਤੇ ਜਦੋਂ ਚੜ ਜਾਏਗਾ ਪਤਾ ਲੱਗ ਜਾਊਗਾ ਆਏ ਲੱਗ ਜਾਊਗਾ ਉਹ ਪਤਾ ਲੱਗ ਜਾਊਗਾ ਤੂੰ ਪੜਨ ਪੜਨ ਨਿਤ ਕਰਦਾ ਏ ਜਦੋਂ ਪੜ ਜਾਏਗਾ ਪਤਾ ਲੱਗ ਜਾਊਗਾ ਪੜਨ ਪੜਨ ਨਿਤ ਕਰਦਾ ਏ ਜਦੋਂ ਪੜ ਜਾਏਗਾ ਪਤਾ ਲੱਗ ਜਾਊਗਾ ਪੜ ਕੇ ਪਛਤਾਣਿਆ ਭੁੱਖੇ ਮਰ ਜਾਣਿਆ ਪੜ ਕੇ ਪਛਤਾਣਿਆ ਭੁੱਖੇ ਮਰ ਜਾਣਿਆ ਅਖਬਾਰ ਚ ਨੌਕਰੀ ਨਿਕਲੂ ਤਾਂ ਚੜ ਜਾਊਗਾ ਬੜਾ ਹੀ ਚਾ ਤੈਨੂੰ ਅਖਬਾਰ ਚ ਨੌਕਰੀ ਨਿਕਲੂ ਤਾਂ ਚੜ ਜਾਊਗਾ ਬੜਾ ਹੀ ਚਾ ਤੈਨੂੰ ਪਰ ਕਿਸੇ ਸਿਫਾਰਿਸ਼ ਵਾਲੇ ਨੇ ਪਰ ਕਿਸੇ ਸਿਫਾਰਿਸ਼ ਵਾਲੇ ਨੇ ਜਾਣਾ ਹੀ ਠੁੱਠ ਵਿਖਾ ਤੈਨੂੰ ਤੂੰ ਇੰਟਰਵਿਊ ਦੇ ਵਿੱਚ ਕਾਕਾ ਜਦੋਂ ਚੜ ਜਾਏਗਾ ਪਤਾ ਲੱਗ ਜਾਊਗਾ ਓਏ ਲੱਗ ਜਾਊਗਾ ਓਏ ਲੱਗ ਜਾਊਗਾ ਤੂੰ ਪੜਨ ਪੜਨ ਜੋ ਕਰਦਾ ਏ ਜਦੋਂ ਪੜ ਜਾਏਗਾ ਪਤਾ ਲੱਗ ਜਾਊਗਾ ਪੜਨ ਪੜਨ ਨਿਤ ਕਰਦਾ ਏ ਜਦੋਂ ਪੜ ਜਾਏਗਾ ਪਤਾ ਲੱਗ ਜਾਊਗਾ ਭੁੱਖੇ ਮਰ ਜਾਣਿਆ ਪੜ ਕੇ ਪਛਤਾਣਿਆ ਭੁੱਖੇ ਮਰ ਜਾਣਿਆ ਪੜ ਕੇ ਪਛਤਾਣਿਆ।